ਚਰਨਾਂ ਵਿੱਚ ਬੇਨਤੀ ਕਰਕੇ ਦਾਨ ਮੰਗਣ ਲੱਗਾ ਹੈ। ਤੇ ਸੱਤ ਦਾਨ ਸਿੱਖ ਨੇ ਮੰਗੇ ਨੇ। ਉਹਨਾਂ ਸੱਤਾਂ ਦਾਨਾਂ ਦੀ ਵਿਚਾਰ ਅੱਜ ਸ਼ੁਰੂ ਕਰਨੀ। ਅੱਜ ਸਿਰਫ ਵੀ ਦਾਨ ਸ਼ਬਦ ਕਿਉਂ ਵਰਤਿਆ ਹੈ, ਕਿਹੜੀਆਂ ਕਿਹੜੀਆਂ ਦਾਤਾਂ ਕਿਹਦੇ ਤੋਂ ਮੰਗੀਆਂ ਨੇ, ਇਹਨੂੰ ਅਸੀਂ ਸੰਖੇਪ ਵਿੱਚ ਜ਼ਰੂਰ ਵਾਚਨਾ ਹੈ। ਕਰੋ ਕਿਰਪਾ ਸਾਧ ਸੰਗਤ, ਆਪ ਜਿਤਨੇ ਵੀ ਹਜ਼ੂਰ ਦੀ ਚਰਨ ਸ਼ਰਨ ਵਿੱਚ ਆਏ ਹੋ, ਇਕਾਗਰਤਾ ਬਖਸ਼ੋ ਔਰ ਪਿਆਰ ਅਦਬ ਨਾਲ ਵਿਚਾਰ ਆਰੰਭਣ ਤੋਂ ਪਹਿਲਾਂ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਜਦੋਂ ਗੁਰੂ ਕਾ ਸਿੱਖ ਅਰਦਾਸੀਆ ਅਰਦਾਸ ਕਰਦਾ ਹੈ, ਤੇ ਕੇਵਲ ਇੱਕ ਮੁਕਰਰ ਨਹੀਂ, ਕੋਈ ਵੀ ਆਪਣੇ ਮਾਲਕ ਦੇ ਚਰਨਾਂ ਵਿੱਚ ਅਰਦਾਸ ਕਰ ਸਕਦਾ ਹੈ। ਭਾਵਾਂ ਕਿ ਜਿਹੜੇ ਸੇਵਾਦਾਰ ਥਾਪੇ ਜਾਂਦੇ ਨੇ ਉਹਨਾਂ ਦੀ ਡਿਊਟੀ ਵੀ ਹੁੰਦੀ ਹੈ ਅਰਦਾਸ ਕਰਨਾ, ਪਰ ਇਹ ਨਾ ਸਮਝਿਓ ਕਿ ਕੇਵਲ ਕੁਝ ਕੁ ਲੋਕਾਂ ਦੇ ਬੋਲੇ ਹੋਏ ਸ਼ਬਦ ਵੀ ਹੀ ਸੁਣੇ ਜਾਂਦੇ ਨੇ। ਭਾਵਨਾ ਵਾਲਾ ਹਿਰਦਾ ਕੋਈ ਵੀ ਅਰਦਾਸ ਕਰ ਸਕਦਾ। ਮੈਂ ਤਾਂ ਬੇਨਤੀ ਕਰਨਾ ਹੁੰਦਾ, ਅੱਜ ਵੀ ਇੱਕ ਕੱਲ ਸ਼ਾਇਦ ਇੱਕ ਬੇਨਤੀ ਕੀਤੀ ਸੀ ਹਰ ਸਿੱਖ ਨੂੰ। ਵੈਸੇ ਤੇ ਪੰਜ ਬਾਣੀਆਂ ਦਾ ਨਿਤਨੇਮ ਜ਼ਬਾਨੀ ਯਾਦ ਹੋਵੇ, ਕਿਤੇ ਵੀ ਅੰਮ੍ਰਿਤ ਸੰਚਾਰ ਵਿੱਚ ਲੋੜ ਪਏ ਤੇ ਸਿੱਖ ਅੰਮ੍ਰਿਤ ਸੰਚਾਰ ਵੀ ਸ਼ਾਮਿਲ ਹੋ ਜਾਏ, ਇਹ ਨਾ ਸੁਣਨਾ ਪਏ ਕਿ ਮੈਨੂੰ ਪੰਜ ਬਾਣੀਆਂ ਜ਼ਬਾਨੀ ਯਾਦ ਨਹੀਂ। ਪਰ ਜੇ ਨਹੀਂ, ਘੱਟੋ ਘੱਟ ਵੈਸੇ ਤਾਂ ਬੜੀ ਬੜੀ ਬਾਣੀ ਕੰਠ ਵਾਲੇ ਬੈਠੇ ਨੇ ਗੁਰਸਿੱਖ, ਹਰ ਸਿੱਖ ਜਪਜੀ ਸਾਹਿਬ ਜਿਹੜੀ ਜ਼ਬਾਨੀ, ਸੋਹਿਲਾ ਸਾਹਿਬ, ਆਨੰਦ ਸਾਹਿਬ ਦੀਆਂ 6 ਪੌੜੀਆਂ ਤੇ ਅਰਦਾਸ ਘੱਟੋ ਘੱਟ ਹਰ ਕਾਰਜ ਤੇ ਕਰਨੀ ਆਉਂਦੀ ਹੋਵੇ, ਕਿਉਂਕਿ ਕਿਤੇ ਵੀ ਲੋੜ ਪੈ ਸਕਦੀ ਏ। ਕੋਈ ਪ੍ਰਾਣੀ ਚਲਾਣਾ ਕਰ ਜਾ ਨਾ ਕੋਈ ਹੋਵੇ, ਜਪ ਸਾਹਿਬ ਪੜ੍ਹਨਾ ਪੈ ਸਕਦਾ, ਉੱਥੇ ਅਰਦਾਸ ਕਰਨੀ ਪੈ ਸਕਦੀ ਏ, ਸੋਹਿਲਾ ਸਾਹਿਬ ਜੀ ਦੀ ਬਾਣੀ ਪੜ੍ਹਨੀ ਪੈ ਸਕਦੀ ਏ। ਹਰ ਇੱਕ ਸਿੱਖ ਨੂੰ ਇਹ ਚਾਹੀਦਾ ਕਿ ਘੱਟੋ ਘੱਟ ਜਿਹੜੀ ਮੁੱਢਲੀ ਮਰਿਆਦਾ ਨਿਭਾਣੀ, ਉਹਨੂੰ ਇਹ ਨਿਭਾਣੀ ਜ਼ਰੂਰ ਆਉਂਦੀ ਹੋਵੇ। ਦੇਖੋ ਜਿਹੜੀ ਬੇਨਤੀ ਕਰਨ ਲੱਗਾ, ਗੁਰੂ ਕੇ ਸਿੱਖ ਨੇ ਅਰਦਾਸ ਕੀਤੀ ਤੇ ਜਿਨ੍ਹਾਂ ਨੇ ਅਰਦਾਸ ਬਣਾਈ ਹੈ ਗੁਰਮੁਖਾਂ ਨੇ, ਕਿੰਨੇ ਸ਼ਬਦ ਪਿਆਰੇ ਚੁਣ ਚੁਣ ਕੇ ਰੱਖੇ ਨੇ। ਕੱਲ ਤੱਕ ਉਹਨਾਂ ਨੇ ਕਿਹਾ ਜੇ ਖਾਲਸੇ ਦੇ ਬੋਲ ਬਾਲੇ ਚਾਹੁੰਦੇ ਤੇ ਤੇਰੀ ਸ਼ੁਰੂਆਤ ਤੈਨੂੰ ਵਾਹਿਗੁਰੂ ਚੇਤੇ ਆਉਣਾ ਚਾਹੀਦਾ, ਜੇ ਖਾਲਸੇ ਦੇ ਬੋਲ ਬਾਲਾ ਚਾਹੁੰਦੇ ਤੇ ਤੇਰੇ ਘਰ ਦੇ ਅੰਦਰ ਰੱਬ ਮੇਲ ਕਰੇ ਤੈਨੂੰ ਹਰ ਤਰ੍ਹਾਂ ਦਾ ਸੁੱਖ ਦੇ, ਜੇ ਖਾਲਸੇ ਦੇ ਬੋਲ ਬਾਲੇ ਚਾਹੁੰਦੇ ਤੇ ਦੇਗ ਤੇ ਤੇਗ ਦੀ ਫਤਿਹ ਗੁਰੂ ਤੈਨੂੰ ਦੇ। ਖਾਲਸੇ ਦੇ ਬੋਲਿਆਂ ਵਿੱਚ ਪੰਥ ਦੀ ਜੀਤ ਹੋਵੇ, ਖਾਲਸੇ ਦੇ ਬੋਲਿਆਂ ਵਿੱਚ ਬਿਰਤ ਦੀ ਪੈਜ ਰੱਖੀ ਜਾਏ ਤੇ ਪਰਤ ਕੇ ਦੱਸਿਆ ਜਦੋਂ ਖਾਲਸੇ ਦੇ ਬੋਲ ਬਾਲੇ ਹੋਣਗੇ ਤੇ ਉਹਨਾਂ ਬੋਲਿਆਂ ਨਾਲ ਧਿਆਨ ਤਰਕ ਕੇ ਲੋਕੀ ਵਾਹਿਗੁਰੂ ਜਪਿਆ ਕਰਦੇ। ਅੱਜ ਸ਼ੁਰੂਆਤ ਹੋਈ, ਫਿਰ ਤੈਨੂੰ ਖਾਲਸੇ ਦੇ ਬੋਲਿਆਂ ਨਾਲ ਧਰਮ ਦਾ ਜੈਕਾਰ ਚਾਹੀਦਾ। ਦੇਖੋ ਜਿਹੜਾ ਅਸੀਂ ਅੱਜ ਸ਼ੁਰੂ ਕਰਨਾ ਹੈ, ਸੱਤ ਦਾਨ ਮੰਗੇ ਨੇ ਉਹਨਾਂ ਦੇ ਅਖੀਰ ਤੇ ਕਹਿੰਦੇ ਨੇ ਐਵੇਂ ਧਰਮ ਦਾ ਜੈ ਜੈਕਾਰ ਨਹੀਂ ਹੋਣੀ। ਸ਼ਬਦ ਉੱਥੇ ਜੈਕਾਰ ਹੈ ਤੇ ਅਰਥ ਮੈਂ ਕਰ ਰਿਹਾ ਜੈ ਜੈਕਾਰ, ਐਵੇਂ ਧਰਮ ਦੀ ਧਨ ਧਨ ਨਹੀਂ ਹੋਣੀ ਜਿੰਨੀ ਦੇਰ ਤੱਕ ਸਿੱਖਾ ਤੇਰੇ ਕੋਲ ਆਹ ਗੁਣ ਨਹੀਂ, ਇਹ ਦਾਨ ਰੱਬ ਵੱਲੋਂ ਨਹੀਂ ਮਿਲਦੇ ਓਨੀ ਦੇਰ ਤੱਕ ਧਰਮ ਦੀ ਚੜ੍ਹਦੀ ਕਲਾ ਨਹੀਂ। ਉਹ ਕਿਹੜੇ? ਉਹਨਾਂ ਵਿੱਚੋਂ ਸੱਤ ਦਾਨ ਮੰਗੇ ਨੇ ਜਿਨ੍ਹਾਂ ਨਾਲ ਦਾਨ ਸ਼ਬਦ ਆਇਆ। ਵੈਸੇ ਤਾਂ ਅੰਮ੍ਰਿਤਸਰ ਦੇ ਇਸ਼ਨਾਨ ਵੀ ਇੱਕ ਦਾਨ ਹੀ ਹੈ, ਅੱਠ ਕਹਿ ਸਕਦੇ ਹਾਂ। ਸ਼ਬਦ ਪਹਿਲਾਂ ਵਰਤਿਆ ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਸਾਰੇ ਦਾਨਾਂ ਦੀ ਗੱਲ ਕਰਕੇ ਕਹਿਣ ਲੱਗੇ ਕਦੀ ਭੁੱਲੀ ਨਾ, ਰਹਿਤ, ਸਿੱਖੀ, ਕੇਸ਼, ਵਿਵੇਕ, ਵਿਸਾਹ ਤੇ ਭਰੋਸਾ, ਇਹ ਤਾਂ ਕਾਇਮ ਰਹਿਣਗੇ ਜੇ ਤੇਰੇ ਅੰਦਰ ਦਾਨਾ ਸਿਰ ਦਾਨ ਨਾਮ ਹੋਵੇਗਾ। ਨਾਮ ਤੋਂ ਬਿਨਾਂ ਰਹਿਤ ਨਹੀਂ, ਨਾਮ ਤੋਂ ਬਿਨਾਂ ਬਾਹਰ ਦਾ ਭੇਸ ਕੀ, ਨਾਮ ਤੋਂ ਬਿਨਾਂ ਭਰੋਸੇ ਕਾਹਦੇ, ਨਾਮ ਤੋਂ ਬਿਨਾ ਵਿਸ਼ਾ ਕਾਹਦਾ, ਨਾਮ ਤੋਂ ਬਿਨਾ ਵਿਵੇਕ ਕਾਹਦਾ। ਕਹਿਣ ਲੱਗੇ ਇਹਨਾਂ ਸੱਤਾਂ ਦਾਨਾਂ ਵਿੱਚ ਸਭ ਤੋਂ ਸ਼੍ਰੋਮਣੀ ਦਾਨ ਹੋਵੇਗਾ ਦਾਨਾ ਸਿਰਦਾਨ, ਨਾਮ ਦਾਨ। ਫਿਰ ਅਗਲਾ ਬਚਨ ਕੀਤਾ, ਇੱਕ ਹੋਰ ਦਾਤ ਮੰਗੀ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਅਸੀਂ ਪੜ੍ਹਨੇ। ਫਿਰ ਚੌਂਕੀਆਂ, ਝੰਡੇ, ਗੁੰਗੇ, ਜੁਗੋ ਜੁਗ ਅਟਲ, ਜਦੋਂ ਇਹਨਾਂ ਤੇਰੇ ਕੋਲ ਹੋਵੇਗਾ ਫਿਰ ਸਜਣਾ ਧਰਮ ਦੀ ਜੈਕਾਰ ਹੋਵੇਗੀ। ਤੇਰੀਆਂ ਚੌਂਕੀਆਂ ਕਾਇਮ ਰਹਿਣ ਕੀਰਤਨ ਦੀਆਂ, ਤੇਰੇ ਗੁਰੂ ਦੇ ਨਿਸ਼ਾਨ ਝੁਲਦੇ ਰਹਿਣ, ਉਹ ਗੁੰਗੇ ਕਾਇਮ ਰਹਿਣ ਜਿੱਥੇ ਗੁਰਮਤ ਦੀ ਵਿਦਿਆ ਦਿੱਤੀ ਜਾਂਦੀ ਏ। ਜਦੋਂ ਇੰਨੇ ਦਾਨ ਤੇ ਇੰਨਾ ਅਮੋਲਕ ਤੇ ਅਮੀਰ ਵਿਰਸਾ ਤੇਰੇ ਕੋਲ ਹੋਵੇਗਾ ਨਾ, ਫਿਰ ਤੇਰੀ ਜੈ ਜੈਕਾਰ ਹੋਵੇਗੀ। ਫਿਰ ਕਹਿਣਗੇ ਧਰਮ ਕੀ ਜੈਕਾਰ, ਬੋਲੋ ਜੀ ਵਾਹਿਗੁਰੂ। ਬੇਨਤੀ ਕਰਨੀ ਚਾਹੁੰਦਾ, ਸਭ ਤੋਂ ਪਹਿਲਾਂ ਅੱਜ ਦਾਤ ਮੰਗੀ ਗਈ, ਦਾਨ ਮੰਗਿਆ, ਤੇ ਦੇਖੋ ਮੰਗਿਆ ਕਿਦੇ ਤੋਂ ਗਿਆ ਹੈ। ਮਨੁੱਖ ਦੀ ਵੈਸੇ ਸ਼ੁਰੂ ਤੋਂ ਅੰਦਰ ਦੀ ਫਿਤਰਤ ਰਹੀ ਹੈ, ਇਹ ਕਿਸੇ ਨਾ ਕਿਸੇ ਦੇ ਸਹਾਰੇ ਆਪਣੀ ਜ਼ਿੰਦਗੀ ਦੇ ਦਿਨ ਬਤੀਤ ਕਰਦਾ। ਮੰਗਣ ਦੀ ਇਹਦੀ ਵਾਧੀ ਹੈ। ਮੇਰੇ ਸਤਿਗੁਰੂ ਨੇ ਇੱਕ ਕਿਰਪਾ ਕੀਤੀ, ਕਹਿਣ ਲੱਗੇ ਜੀ ਸਦਕੇ ਤੂੰ ਮੰਗ, ਪਰ ਇੱਕ ਗੱਲ ਧਿਆਨ ਵਿੱਚ ਰੱਖੀ ਕਿ ਦੁਨੀਆਂ ਦੀਆਂ ਮੰਗਾਂ ਜਿੱਥੇ ਮੰਗਣ ਤੁਰਨੇ ਉੱਥੇ ਆਪਣੀ ਜ਼ਿੰਦਗੀ ਨੂੰ ਕਮਾਉਣ ਲਈ ਜ਼ਰੂਰ ਮੰਗੀ, ਤੇ ਨਾਲ ਸ਼ਬਦ ਕਹਿ ਕਿ ਮੰਗੀ ਕਿਸੇ ਮਨੁੱਖ ਤੋਂ ਨਾ। ਸਭ ਤੋਂ ਪਹਿਲਾਂ ਮੈਂ ਤੈਨੂੰ ਦੱਸਣਾ ਚਾਹੁੰਦਾ ਵੀ ਮੰਗਣਾ ਕਿਹਦੇ ਕੋਲੋਂ। ਹੁਣ ਜੇ ਦਾਨ ਮੰਗਣਾ, ਸਿੱਖੀ ਦਾ ਦਾਨ ਕਿਹਦੇ ਤੋਂ ਮੰਗੀਏ, ਕੇਸ਼ਾਂ ਦਾ ਦਾਨ ਕਿਹਦੇ ਤੋਂ ਮੰਗੀਏ, ਰਹਿਤ ਦਾ ਦਾਨ ਕਿਹਦੇ ਤੋਂ ਮੰਗੀਏ। ਸਿਰਫ ਮੈਂ ਬੇਨਤੀ ਅੱਜ ਦਾਨ ਸੰਬੰਧੀ ਕਰਨੀ ਚਾਹੁੰਦਾ ਤੇ ਦਾਤੇ ਸੰਬੰਧੀ। ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਬਚਨ ਕੀਤਾ ਹੈ, ਕਹਿਣ ਲੱਗੇ ਜੇ ਮੰਗਣਾ ਹੀ ਕਿਸੇ ਮਨੁੱਖ ਤੋਂ ਨਾ ਮੰਗੀ, ਦੇ ਕਿਸੇ ਆਦਮੀ ਦਾ ਮੁਥਾਜ ਨਾ ਬਣ ਜਾਈ, ਉਸ ਦਾਤੇ ਦੇ ਦਰ ਤੋਂ ਮੰਗੀ ਜਿਹਦੇ ਦਰ ਤੇ ਝੋਲੀ ਅੱਡਿਆਂ ਖੈਰ ਪੈਂਦੀ ਏ, ਤੇ ਜਿਹੜਾ ਦਾਤਾ ਦੇ ਕੇ ਕਦੀ ਚਿਤਾਰਦਾ ਵੀ ਨਹੀਂ, ਉਹ ਕੌਣ ਹੈ। ਹਜ਼ੂਰ ਨੇ ਬਾਣੀ ਵਿੱਚ ਪ੍ਰਮਾਣ ਦਿੱਤੇ ਨੇ, ਕਹਿਣ ਲੱਗੇ ਦੱਦਾ ਦਾਤਾ ਇੱਕ ਹੈ, ਕਦੀ ਵੀ ਇੱਕ ਨੂੰ ਓਅੰਕਾਰ ਨੂੰ ਭੁੱਲੀ ਨਾ। ਦੇਣ ਵਾਲਾ ਦਾਤਾ ਕੇਵਲ ਇੱਕ ਹੈ। ਸਿਰਫ ਪਹਿਲਾਂ ਅਰਜ ਕਰ ਲਿਆ ਦਾਤ ਦਾਤੇ ਸੰਬੰਧੀ, ਫਿਰ ਦਾਤ ਸੰਬੰਧੀ, ਫਿਰ ਅਖੀਰ ਤੇ ਦਾਨ ਦੀ ਵਿਆਖਿਆ ਕਰਾਂਗੇ। ਕਹਿਣ ਲੱਗੇ ਦੱਦਾ ਦਾਤਾ ਇੱਕ ਹੈ, ਸਭ ਕੋ ਦੇਵਣ ਹਾਰ, ਦਿੰਦਾ ਤੋਟ ਨਾ ਆਵਈ ਅਗਣਤ ਭਰੇ ਭੰਡਾਰ, ਜਿਹਦੇ ਦੇਣ ਲੱਗਿਆ ਕਦੀ ਤੋਟਾ ਨਹੀਂ ਰਹਿੰਦਾ। ਹਜ਼ੂਰ ਨੇ ਇੱਕ ਹੋਰ ਬਚਨ ਕਿਹਾ, ਇੱਕ ਦਾਤੇ ਦੀ ਗੱਲ ਬੜੀ ਵਾਰੀ ਕੀਤੀ, ਕਹਿਣ ਲੱਗੇ ਜਗਤ ਭਿਖਾਰੀ ਫਿਰਤ ਹੈ, ਸੰਸਾਰ ਵਿੱਚ ਹਰ ਬੰਦਾ ਭਿਖਾਰੀ ਹੈ। ਇੱਕ ਖਿਨ ਅਰਦ ਵਿੱਚੋਂ ਕਰਦਿਆਂ ਇਸ ਭੁਲੇਖੇ ਨੂੰ ਮਨ ਵਿੱਚੋਂ ਕੱਢ ਦਈਏ, ਨਾ ਰੱਬ ਨੂੰ ਕੋਈ ਦਾਨ ਦੇ ਸਕਦਾ ਤੇ ਨਾ ਗੁਰੂ ਨੂੰ ਕੋਈ ਦਾਨ ਦੇ ਸਕਦਾ ਹੈ। ਇਹ ਸ਼ਬਦ ਸਾਡੇ ਅੰਦਰ ਬਹਿ ਚੁੱਕੇ ਨੇ। ਅਸੀਂ ਹਰ ਥਾਂ ਤੇ ਲਿਖ ਦਿੰਦੇ ਹਾਂ ਕਿ ਗੁਰੂ ਮਾਰ ਗੁਰੂ ਕੇ ਲੰਗਰ ਲਈ ਦਾਨ ਪਾਤਰ ਨਹੀਂ, ਗੁਰੂ ਕੇ ਸਿੱਖੋ। ਦਾਨ ਕੇਵਲ ਦਾਤਾ ਦਿੰਦਾ ਹੁੰਦਾ ਹੈ, ਤੇ ਜੇ ਕੋਈ ਮਨੁੱਖ ਰੱਬ ਦੀ ਦਿੱਤੀ ਦਾਤ ਲੈ ਕੇ ਇਹ ਗੁਰੂ ਜੀ ਸਾਹਮਣੇ ਆ ਕੇ ਕਹਿ ਵੀ ਮੈਂ ਗੁਰੂ ਨੂੰ ਦਾਨ ਦੇਣ ਆਇਆ, ਗੁਰੂ ਨੂੰ ਖੈਰਾਤ ਕੋਈ ਨਹੀਂ ਦੇ ਸਕਦਾ, ਕਿਉਂਕਿ ਉਹ ਖੁਦ ਦਾਤਾ ਹੈ। ਤੇ ਜਿਹੜਾ ਬੰਦਾ ਦਾਤਾ ਬਣਨ ਦਾ ਯਤਨ ਕਰੇ, ਮੇਰੇ ਗੁਰੂ ਸਾਹਿਬ ਕਹਿੰਦੇ ਦੁਨੀਆਂ ਵਿੱਚ ਏਦੋ ਵੱਡਾ ਮੂਰਖ ਹੋਰ ਕੋਈ ਹੈ ਹੀ। ਸਾਹਿਬ ਨੇ ਉੱਥੇ ਸ਼ਬਦ ਵਰਤੇ ਨੇ, ਜੇ ਕੋ ਹੋਏ ਬਹਿ ਦਾਤਾਰ, ਜੇ ਕੋਈ ਇੱਕ ਤੋਂ ਬਿਨਾਂ ਕਹਿ ਮੈਂ ਦਾਤਾ ਵਾਂ, ਮੈਂ ਦਾਤਾ ਦੇਣਾ ਪਿਆ। ਜੇ ਕੋ ਹੋਏ ਬਹਿ ਦਾਤਾਰ, ਇਸ ਦੇਣ ਹਾਰ ਜਾਣੈ ਗਵਾਰ, ਦੇਣ ਵਾਲਾ ਕਹਿੰਦਾ ਮੂਰਖ ਆਪਣੀ ਐਵੇਂ ਕੂੜੀ ਠੀਸ ਮਾਰਦਾ ਪਿਆ, ਇਹਦੇ ਪੱਲੇ ਕੀ ਇਹ ਕਿਸੇ ਨੂੰ ਕੋਈ ਦੇ ਸਕੇ। ਅਰਜ਼ ਕਰ ਰਿਹਾ, ਪਹਿਲੀ ਗੱਲ ਸਿੱਖ ਲਈ ਦਾਤਾ ਕੇਵਲ ਇੱਕ ਪਰਮੇਸ਼ਵਰ ਹੈ ਕਿ ਦੱਦਾ ਦਾਤਾ ਇੱਕ ਹੈ। ਗੁਰੂ ਤੇਗ ਬਹਾਦੁਰ ਜੀ ਕਹਿੰਦੇ ਨੇ, ਫਰਮਾਉਂਦੇ ਨੇ, ਕਹਿਣ ਲੱਗੇ ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ, ਕਉ ਨਾਨਕ ਮਨ ਸਿਮਰ ਤੇ ਪੂਰਨ ਹੋਵੇ ਕਾਮ। ਇੱਕ ਦਾਤਾ ਹੈ, ਬਾਕੀ ਜਿਤਨੇ ਵੀ ਲੋਕ ਨੇ ਉਸ ਮਾਲਕ ਦੇ ਦਰ ਦੇ ਭਿਖਾਰੀ ਨੇ। ਮੇਰੇ ਗੁਰੂ ਗ੍ਰੰਥ ਸਾਹਿਬ ਨੇ ਬਚਨ ਕਹੇ ਨੇ, ਕਹਿਣ ਲੱਗੇ ਜੇ ਮੰਗਣ ਤੁਰਿਆ, ਹਰ ਇੱਕੋ ਦਾਤਾ ਸੇਵੀ ਹੈ, ਹਰ ਇੱਕ ਧਿਆਈਐ। ਕਹਿਣ ਲੱਗੇ ਪਿਆਰੇ ਕਿ ਇੱਕ ਪਰਮਾਤਮਾ ਨੂੰ ਧਿਆ, ਇੱਕ ਦਾਤੇ ਨੂੰ ਕੇਵਲ ਸਿਮਰ, ਹਰ ਇੱਕੋ ਪਾਸੋਂ ਮੰਗੀਐ, ਮਨ ਚਿੰਦਿਆ ਪਾਈਐ, ਜੇ ਦੂਜੇ ਪਾਸੋਂ ਮੰਗੀਐ ਤਾਂ ਲਾਜ ਮਰਾਈਐ। ਜੇ ਤੂੰ ਦੂਜੇ ਤੋਂ ਜਾ ਕੇ ਮੰਗੇਗਾ ਸ਼ਰਮਸਾਰ ਤਾਂ ਹੋਵੇਗਾ ਪਿਆਰਿਆ, ਝੋਲੀ ਅੱਡ ਕੇ ਜੇ ਮੰਗਣੀ ਤੇ ਕੇਵਲ ਇੱਕ ਦਾਤੇ ਤੋਂ ਮੰਗ। وہ داتا ہے پرمیشور حضور نے بھائی گرداس ہونا نے اس سے سبندھ وچ تین کونا دیا پنکتیاں ضرور ارج کرنیا نے وہ کہندے نے بھائی صاحب جی کہندے نے اس داتے نو داتا نہ کہے دانت دین والے نو داتا نہ کہے جدے کلو منگن تو بعد پھر لوکاں دا متھاج بننا پے اونوں کدی اپنا شاہ نہ بنائی جڑا تیلی دے کے خویلیاں تیریاں تے قبضہ کرے کہن لگے اونوں کدی مالک نہ بنائی جدے پیراں وچ جڑ کے پھر جمدوتاں دا ڈنڈ سر تے رہے داتا کی ہو جا چاہیدا ہے شاہ کی ہو جا چاہیدا ہے تے صاحب کی ہو جا چاہیدا ہے حضور نے فرمایا کہن لگے داتا او نہ منگیا پھر منگن جائیے یہ ارتھ ہے اس داتے تو کاتلی منگنا کہ جدے کلو منگ کے پھر لوکاں اگے جھولی اگنی پے داتا او نہ منگیا پھر منگن جائیے کہن لگے خوشا شاہ نہ کیچی خوشے بندے نو کدی شاہ نہ بنائی جڑا تھان تھان تے تیری بےزتی کرے جتھے تو کھلوویں یہی شبد کہ جے میں تینوں نہ دیندا اج تیرے تپڑ رول جانے سن کہندے ایکو جے خوشے شاہ تو منگنی کیوں ہویا تے بندیاں دا سبھا ہے یہ کوئی ات کتنی نہیں بندہ دے کسی نو دیندا ہے کئی پشتاں تک انہاں نو چتاری جاندا ہے کہ میں آ کوئی تہاڈے لئی کیتا میرا داتا میں اگے ارج کرنی ہے وہ کدی نہیں چتاردا جے دین والا ہے تے صاحب کہندے داتا او نہ منگیا پھر منگن جائیے خوشاں شاہ نہ کیچئی پھر پچھوں تائیے صاحب او نہ سیوی ہے جم ڈنڈ سائیے اونوں مالک کیوں بنانا ہویا جنوں مالک بنا کے پھر جم سانو پور دے رہن صاحب او بنائی کہ جڑا جمع دا گندا دور کر دے شاہ او بنائی جڑا کدی تینوں چتارے نہ تینوں نیوی نہ پانی پے شاہ کول جا کے تیری اکھ اوتھے لجیا نہ محسوس کرے تے داتا او بنائی جدے کول منگ کے پرت کے منگن نہ جانا پے میں تینا شبداں سبندی بانی وچ عرض کر دینا نو صاحب کینوں بنائیے داتا کینوں بنائیے تے شاہ کینوں بنائیے میرے گرو گرنتھ صاحب کہندے داتا اونوں بنا جدے بارے حضور نے کہا اے من خارجی تیائے توں ایک من ایک چت پائے ہر کیاں سدا سدا وڈیائیاں دے نا پچھوتا ہے اونوں داتا بنا جڑا دات دین تو بعد کدی بھی چتار دا نہیں صاحب نے کہا داتا بنا تے اونوں تے مہاراج کرپا کر کے دسو صاحب کینوں بنائیے کہن لگے صاحب اونوں نہ بنائی کہ جدے تو بعد پھر تو ڈردا رہے مینوں موت دا جمدود دا ڈر ہے جے صاحب بنانا ہی تے صاحب اونوں بنا صاحب میرا ایکو ہے بھائی ایکو ہے مہاراج ایک صاحب کول کنی کو طاقت ہے کہن لگے وہ کول اینی طاقت ہے جس دا صاحب ڈاڈا ہوئے تس نو مارنا ساکا ہوئے صاحب کی سیوک رہ شرنائی کہن لگے آپے بخشے دیو ڈیائی اس پہ اوپر نہ ہی کوئے کون ڈرے ڈر کس کا ہوئے اس صاحب نو اپنا آپ سمرپت کر جدے تو اچا ہور کوئی نہیں جدے سامنے جمدوتاں بھی پیش نہیں جاندی سر میں کھنٹ ماتر ارد کرنا پیا داتا او بنا جدے سامنے تینوں جائیں تا فخر محسوس ہوئے تینوں چتارے نہ صاحب او بنا جدے تو وڈا ڈاڈا کوئی نہیں تے جے شاہ بنا نہیں تے شاہ پورے گرو نو بنائی جدے در تے کھوتے سکے وی چل جاندے ہوندے صاحب نے اتے شبد ورتے نے بانی وچ اسی پڑھنے ہاں کہ سودا اک تہٹ ہے شاہ ست گر پورا صاحب دی بانی بھائی صاحب دی بانی دے تین ک پرمان لئے نے تے باری وچوں عرض کر رہے سدھ کر لی بھی شاہ کون ہے داتا کون ہے تے صاحب کون ہے کہن لگے پیاریا دیکھ بھائی گرداس کہندے نے سودا اک تہٹ ہے شاہ ست گر پورا اوگن لے گن وکنا بچنا دا سورا اس گرو نو شاہ بنا جدے کول ٹڈ کھول کے اپنے اندر دی گل کرے تے تیری عزت نو سمیٹ کے رکھے تیری عزت نو لوکاں وچ اڑائے نا شاہ کیڑا بنانا ہے میرے گرو صاحب نے پھر بچن کہے پتا نے شبد ورتے نے گرو صاحب گرو ارجن دیو جی نے شبد ورتے نے جدو پوچھا شاہ کیڑا بنائیے کہن لگے سجن سچا پات شاہ سر شاہ دے شاہ کہن لگے سجے سچا پاتشاہ ہے جدے ورگا شاہ کوئی نہیں میں بینتی کر رہا او داتا نہ بنا پرت کے لوکاں دا دردا محتاج ہوویں صاحب او نہ بنائی جڑا جمع دے سامنے تینوں سٹ دے ਤੇ ਸ਼ਾਹ ਉਹਨੂੰ ਨਾ ਬਣਾਈ ਜਿਹੜਾ ਖੁਸ਼ ਸ਼ਾਹ ਤੈਨੂੰ ਥਾਂ ਥਾਂ ਜਾ ਕੇ ਬੇਇੱਜ਼ਤ ਕਰੇ। ਦੇਖੋ ਦੁਨੀਆਂ ਦਾ ਸ਼ਾਹ ਕੁਝ ਦੇ ਉਹਦੇ ਕੋਲ ਗਿਆ ਬੇਇੱਜ਼ਤੀ ਮਹਿਸੂਸ ਕਰੀ ਦੀਏ, ਪਰ ਜਦੋਂ ਮੇਰੇ ਸੱਚੇ ਪਾਤਸ਼ਾਹ ਦੇ ਕੋਲ ਆਵੇ ਕੋਈ ਤੇ ਸਾਹਿਬ ਕਹਿੰਦੇ ਸੱਜਣ ਸੱਚਾ ਪਾਤਸ਼ਾਹ ਫਿਰ ਸ਼ਾਹ ਦੇ ਸ਼ਾਹ ਜਿਸ ਪਾਸ ਬੈਠਿਆ ਸੋਈ ਆ ਪਿਆਰਿਓ, ਇੱਥੇ ਤੇ ਸ਼ੋਭਾ ਮਿਲਦੀ ਜਿਹੜਾ ਸ਼ਾਹ ਕੁਲ ਜਾਏ, ਇੱਥੇ ਤਾਂ ਵਡਿਆਈ ਮਿਲਦੀ ਹੈ। ਜਿਸ ਪਾਸ ਬੈਠਿਆ ਸੋਈ ਹੈ ਸਭਨਾ ਦਾ ਵਿਸ਼ਾਹ, ਜਿਨ੍ਹਾਂ ਦਾ ਜਿਨ ਜਿਸ ਉੱਤੇ ਹਰ ਇੱਕ ਦਾ ਭਰੋਸਾ ਹੁੰਦਾ ਹੈ। ਖੈਰ ਮੈਂ ਆਪਣੇ ਵਿਸ਼ੇ ਵੱਲ ਤੁਰਾਂ, ਉਹ ਦਾਤਾ ਜਿਹੜਾ ਸਾਨੂੰ ਦਾਤ ਦਿੰਦਾ, ਤੇ ਮੈਂ ਬਾਣੀ ਵਿੱਚੋਂ ਉਸ ਵਿੱਚੋਂ ਪ੍ਰਮਾਣ ਲੈ ਰਹੇ ਨੇ ਜਿਹੜੀ ਤੁਹਾਨੂੰ ਸਾਰਿਆਂ ਨੂੰ ਚੇਤੇ ਵੇ। ਉਸ ਦਾਤੇ ਦੇ ਕੋਲ ਕਿੰਨੀਆਂ ਕੁ ਰਹਿਮਤਾਂ ਨੇ ਸਾਹਿਬ, ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਬਚਨ ਕੀਤਾ, ਕਹਿੰਦੇ ਨੇ ਉਹ ਦਾਤੇ ਨੇ ਜਦੋਂ ਦਾਤ ਦੇਣੀ ਹੈ ਨਾ, ਉਹਨੇ ਕਦੀ ਇਹ ਨਹੀਂ ਚਿਤਾਰਨਾ ਮੈਂ ਇਸ ਕਰਕੇ ਦਾਤ ਦੇਣਾ ਇਹ ਮੇਰੀ ਸ਼ਿਫਤ ਕਰੇ। ਖਿਮਾ ਕਰਿਓ, ਕੋਈ ਸ਼ਿਫਤ ਕਰੇ ਨਾ ਕਰੇ ਉਹਨੇ ਅਕਿਰਤ ਘਰ ਨੂੰ ਵੀ ਰਿਜ਼ਕ ਦੇਣਾ। ਇਹ ਹੀ ਤਾਂ ਉਸ ਦਾਤੇ ਦੀ ਖੂਬੀ, ਜਿਨ੍ਹਾਂ ਨੂੰ ਅਸੀਂ ਸੰਸਾਰੀ ਦਾਤੇ ਕਹਿੰਦੇ ਹਾਂ ਉਹ ਆਪਣੇ ਧੜੇ ਨੂੰ ਪਾਲਦੇ ਨੇ, ਆਪਣੇ ਪਿੱਛੇ ਲੱਗੇ ਹੋਏ ਲੋਕਾਂ ਨੂੰ ਉਹ ਦਾਤਾਂ ਦਿੰਦੇ ਨੇ। ਪਰ ਮੇਰੇ ਦਾਤੇ ਨੇ ਭਾਵੇਂ ਉਹਨੂੰ ਕੋਈ ਸ਼ਬਦ ਭੈੜੇ ਵੀ ਬੋਲਦਾ ਹੋਵੇ, ਕਦੀ ਇਹ ਨਹੀਂ ਕਹਿੰਦਾ ਮੈਂ ਉਹਦੀ ਰੋਜ਼ੀ ਖੋਹ ਲੈਣੀ। ਇੱਕ ਵਾਰ ਅਰਜ਼ ਕੀਤੀ ਸੀ, ਕੋਈ ਫਕੀਰ ਸੀ, ਉਹਦਾ ਨੇਮ ਸੀ ਕਿ ਕਿਸੇ ਨੂੰ ਪ੍ਰਸ਼ਾਦਾ ਦੇ ਕੇ ਬਾਅਦ ਆਪਣੇ ਮੂੰਹ ਵਿੱਚ ਪਾਉਣਾ। ਅੱਜ ਸਵੇਰ ਦਾ ਉਹ ਦੇਖਦਾ ਕੋਈ ਆਇਆ ਨਹੀਂ, ਤੇ ਸ਼ਾਮ ਦੇ ਵੇਲੇ ਉਹਨੂੰ 70 ਕੁ ਸਾਲ ਦਾ ਬਜ਼ੁਰਗ ਮਿਲਿਆ। ਸਿਰਫ ਗੱਲ ਸਮਝਣ ਲਈ, ਕੇਵਲ ਦੰਦ ਕਥਾ ਨਹੀਂ, ਉਹਨੂੰ ਕਹਿੰਦਾ ਵੀ ਬਜ਼ੁਰਗਾਂ ਮੈਂ ਕਿਸੇ ਨੂੰ ਪ੍ਰਸ਼ਾਦਾ ਦੇ ਕੇ ਛਕਣਾ, ਤੇ ਅੱਜ ਤੂੰ ਮੈਨੂੰ ਮਿਲਿਆ ਕਿ ਮੇਰੇ ਘਰ ਦਾ ਮੇਰੇ ਹੱਥ ਦਾ ਪ੍ਰਸ਼ਾਦਾ ਛਕੇਗਾ। ਉਸ ਬਜ਼ੁਰਗ ਨੇ ਕਿਹਾ ਕਿਉਂ ਨਹੀਂ, ਤੂੰ ਮੈਨੂੰ ਛਕਾ, ਮੈਨੂੰ ਭੁੱਖ ਬੜੀ ਲੱਗੀ। ਘਰ ਲਿਜਾ ਕੇ ਪ੍ਰਸ਼ਾਦ ਪਰੋਸ ਕੇ ਜਦੋਂ ਛਕਾਉਣ ਲੱਗਾ, ਉਹਨੇ ਬੁਰਕੀ ਤੋੜ ਕੇ ਮੂੰਹ ਚ ਪਾਈ ਤੇ ਪ੍ਰਸ਼ਾਦਾ ਦੇਣ ਵਾਲੇ ਨੇ ਹੱਥ ਫੜ ਲਿਆ। ਉਹ ਕਹਿੰਦਾ ਕਿਉਂ, ਤੂੰ ਆਪ ਹੀ ਤਾਂ ਮੈਨੂੰ ਬੁਲਾ ਕੇ ਲਿਆ ਵੀ ਪ੍ਰਸ਼ਾਦਾ ਛਕ, ਮੇਰਾ ਹੱਥ ਕਿਉਂ ਪਕੜੀ? ਕਹਿੰਦਾ ਜਿੱਥੇ ਮੈਂ ਪ੍ਰਸ਼ਾਦਾ ਛਕਾਨਾ ਵਾਂ ਲੋਕਾਂ ਨੂੰ, ਉੱਥੇ ਮੇਰਾ ਨੇਮ ਹੈ ਮੈਂ ਰੋਟੀ ਉਹਨੂੰ ਦੇਣਾ ਜਿਹੜਾ ਪਹਿਲਾਂ ਰੱਬ ਦਾ ਸ਼ੁਕਰ ਕਰੇ। ਹੁਣ ਉਹ ਪ੍ਰਸ਼ਾਦਾ ਛਕਣ ਵਾਲਾ ਉਹ ਕਹਿੰਦਾ ਵੀ ਮੈਂ ਤੇਰਾ ਧੰਨਵਾਦ ਤਾਂ ਕਰੂੰ ਪਰ ਰੱਬ ਦਾ ਨਹੀਂ ਮੈਂ ਕਰਨਾ। ਉਹ ਕਹਿੰਦਾ ਕਿਉਂ? ਕਹਿੰਦਾ ਮੈਂ 70 ਸਾਲ ਹੋ ਗਏ ਵੀ ਕਦੀ ਜ਼ਬਾਨ ਤੇ ਉਹਦਾ ਨਾਂ ਨਹੀਂ ਰੱਖਿਆ, ਤੇਰਾ ਧੰਨਵਾਦ ਕਰਾਂਗਾ। ਤੂੰ ਘਰ ਬੁਲਾ ਕੇ ਪਰੋਸ ਕੇ ਮੈਨੂੰ ਛਕਾਉਣ ਲੱਗਾ, ਚੁੱਕ ਲੈ ਆਪਣਾ ਥਾਲੀ ਤੇ ਪ੍ਰਸ਼ਾਦਾ, ਭੁੱਖਾ ਮਰ ਸਕਣਾ ਪਰ ਮੈਂ ਉਹਦਾ ਨਾਂ ਨਹੀਂ ਲੈਣਾ। ਕਹਿਣ ਲੱਗਾ ਜੇ ਤੂੰ ਨਹੀਂ ਲੈਣਾ ਤੇ ਮੇਰਾ ਵੀ ਨੇਮ ਹੈ, ਮੈਂ ਦੇਣਾ ਹੀ ਉਹਨਾਂ ਨੂੰ ਜਿਹੜੇ ਰੱਬ ਦੀ ਸ਼ਿਫਤ ਕਰਦੇ। ਉਹਨੇ ਥਾਲੀ ਚੁੱਕ ਲਈ। ਲਿਖਣ ਵਾਲਾ ਲਿਖਦਾ, ਫਕੀਰ ਰਾਤ ਨੂੰ ਰੱਬ ਦੀ ਯਾਦ ਵੀ ਜੁੜੇ ਪਰ ਅੰਦਰ ਟਿਕੇ ਨਾ, ਪਰਤ ਕੇ ਫਿਰ ਕੰਨਾਂ ਵਿੱਚ ਉਹਦੇ ਬੋਲ ਗੂੰਜਣ, ਯਤਨ ਕਰੇ ਮੈਂ ਟਿਕ ਜਾਂ ਅੰਦਰ ਨਾ ਟਿਕੇ, ਅਖੀਰ ਤੇ ਉਹਨੇ ਮੱਥਾ ਧਰਤੀ ਤੇ ਰੱਖ ਕੇ ਕਿਹਾ ਰੱਬ ਜੀ ਜਾਂ ਖੁਦਾ ਕੀ ਮੇਰੇ ਤੋਂ ਗੁਸਤਾਖੀ ਹੋ ਗਈ, ਕੀ ਭੁੱਲ ਹੋ ਗਈ, ਅੱਜ ਮੇਰਾ ਅੰਦਰ ਕਿਉਂ ਨਹੀਂ ਟਿਕਣਾ? ਤੇ ਉਹ ਸਿਆਣੇ ਕਹਿੰਦੇ ਸਨ ਅੱਗੋਂ ਇਹ ਹੀ ਆਵਾਜ਼ ਮਿਲੀ ਸੀ, ਤੇਰੇ ਹੱਥ ਵਿੱਚ ਕੇਵਲ ਅੱਜ ਰੋਟੀ ਦਿੱਤੀ। ਦੇਖ ਮੈਂ 70 ਸਾਲ ਉਹ ਬੰਦਾ ਮੈਨੂੰ ਭੈੜੇ ਲਫ਼ਜ਼ ਬੋਲਦਾ, ਮੈਂ ਆਪਣੇ ਸੁਭਾਅ ਨੂੰ ਨਹੀਂ ਛੱਡਿਆ, ਮੈਂ ਕੌੜੀਆਂ ਉਹਦੀਆਂ ਗੱਲਾਂ ਸੁਣ ਕੇ 70 ਸਾਲ ਤੋਂ ਪਾਲਣਾ ਪਿਆ, ਤੇਰੇ ਹੱਥ ਵਿੱਚ ਅੱਜ ਥਾਲੀ ਆਈ, ਤੂੰ ਖੋ ਲਈਏ ਤੇ ਕੱਲ ਨੂੰ ਜੇ ਸਾਰਿਆਂ ਨੂੰ ਰਿਜ਼ਕ ਦੇਣ ਦੀ ਗੱਲ ਹੋਈ ਤੇ ਤੂੰ ਤਾਂ ਲੋਕਾਂ ਨੂੰ ਵੈਰ ਕਮਾਏਗਾ। ਰੱਬ ਇਹੋ ਜਿਹਾ ਦਾਤਾ ਨੇ। ਗੁਰੂ ਗ੍ਰੰਥ ਸਾਹਿਬ ਨੇ ਬਾਣੀ ਵਿੱਚ ਇੱਕ ਬਚਨ ਕਿਹਾ ਤੇ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਉਹ ਦਾਤਾ ਜਿਹੜਾ ਦੇਖ ਕੇ ਪਛਤਾਉਂਦਾ ਨਹੀਂ। ਬਾਬਾ ਨਾਨਕ ਜੀ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਬਹੁਤਾ ਕਰਮ ਲਿਖਿਆ ਨਾ ਜਾਏ। ਉਸ ਦਾਤਾ ਕਿਹੜੀਆਂ ਕਿਹੜੀਆਂ ਦਾਤਾਂ ਦਿੰਦਾ ਤੇ ਲੋਕ ਦਾਤ ਲੈ ਕੇ ਕੀ ਕਰਦੇ ਨੇ, ਉਸ ਸੰਬੰਧੀ ਖਜ਼ੂਰ ਨੇ ਮਿਹਰ ਕੀਤੀ। ਕਹਿਣ ਲੱਗੇ ਉਹਦਾ ਜਿਤਨੀ ਕਰਮ ਦਰ ਤੇ ਬਖਸ਼ਿਸ਼, ਜਿੰਨੀਆਂ ਉਹ ਦਾਤਾਂ ਦਿੰਦਾ ਉਹਦੀ ਬਖਸ਼ਿਸ਼ ਕੋਈ ਲਿਖ ਨਹੀਂ ਸਕਦਾ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਹੇ। ਗੁਰਮੁਖੋ ਨੂੰ ਤਿਲ ਜਿੰਨਾ ਵੀ ਲਾਲਚ ਨਹੀਂ ਕਿ ਮੈਂ ਕਿਸੇ ਨੂੰ ਦੇਣਾ ਇਹਦੇ ਬਦਲੇ ਮੈਨੂੰ ਇਹ ਕੀ ਦਏਗਾ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ, ਕੇਤੇ ਮੰਗੈ ਜੋਧ ਅਪਾਰ, ਕੇਤਿਆਂ ਗਣਤ ਨਹੀਂ ਵਿਚਾਰ, ਕੇਤੇ ਖੱਪ ਟੁੱਟੈ ਵੇਕਾਰ, ਕੇਤੇ ਲੈ ਲੈ ਮੁੱਕਰ ਪਾਹੇ, ਕੇਤੇ ਮੂਰਖ ਖਾਹੀ ਖਾਹੇ। ਲੋਕ ਖਾਈ ਜਾਂਦੇ ਨੇ ਲੈ ਲੈ ਕੇ ਮੁੱਕਰ ਦੇ ਪਏ ਨੇ, ਪਰ ਕਦੀ ਪਰਮਾਤਮਾ ਨੇ ਕਿਹਾ ਕਿ ਇਹਨਾਂ ਲੋਕਾਂ ਨੂੰ ਮੈਂ ਦਿੱਤਾ ਹੈ? ਜੇ ਸੱਚ ਜਾਣੋ ਆਦਮ ਜਾਤ ਵੱਲ ਰੱਬ ਤੱਕੇ। ਮੈਂ ਪਿੱਛੇ ਜੇ ਹੁਣ ਵੀ ਬੇਨਤੀ ਕਰਕੇ ਆ ਸਨ ਹੋਜੇ ਕਿ ਇੱਕ ਬੰਦਾ ਐਸਾ ਹੈ ਜਿਹੜਾ ਰੱਬ ਦੀ ਦਾਤ ਲੈ ਕੇ ਨਿਸ਼ੁਕਰਾ ਬਣਦਾ ਸ਼ਾਇਦ ਦੂਜੇ ਜੀਵ ਕਦੀ ਨਿਸ਼ੁਕਰੇ ਨਹੀਂ ਜੇ ਬਣਦੇ। ਜ਼ਮੀਨ ਵਿੱਚ ਰਹਿਣ ਵਾਲਾ ਸੱਪ ਉਹ ਸਾਰੀ ਜ਼ਿੰਦਗੀ ਮਿੱਟੀ ਖਾਂਦਾ ਪਿਆ, ਮਿੱਟੀ ਵੀ ਖਾਂਦੇ ਨੇ ਸੱਪ, ਉਹ ਜ਼ਹਿਰ ਲੈ ਕੇ ਵੀ ਤ੍ਰਿਪਤੇ। ਕਦੀ ਉਹਨੇ ਨਹੀਂ ਕਿਹਾ ਵੀ ਮੈਂ ਮਰਨਾ। ਕਦੀ ਕਿਸੇ ਸੱਪ ਨੂੰ ਤੁਸੀਂ ਦੇਖਿਆ ਵੀ ਉਹ ਦੁਖੀ ਹੋ ਕੇ ਆਤਮ ਹੱਤਿਆ ਕਰੇ? ਕਦੀ ਕਿਸੇ ਪਸ਼ੂ ਨੂੰ ਦੇਖਿਆ ਵੀ ਦੁਖੀ ਹੋ ਕੇ ਪਾਣੀ ਵਿੱਚ ਛਾਲ ਮਾਰੇ? ਕਦੀ ਕਿਸੇ ਪੰਛੀ ਨੂੰ ਦੇਖਿਆ ਵੀ ਉਹ ਦੁਖੀ ਹੋ ਕੇ ਬਿਜਲੀ ਦੀਆਂ ਤਾਰਾਂ ਨੂੰ ਜਾ ਕੇ ਪਕੜ ਕੇ ਮਰ ਜਾਏ? ਬਾਕੀ ਕੋਈ ਵੀ ਜੂਨ ਅਚਨਚੇਤ ਕੋਈ ਭਾਣਾ ਵਾਪਰ ਜਾਏ ਵੱਖਰੀਏ, ਪਰ ਆਪਣੇ ਆਪ ਮਰਨੀ ਤੁਰਦੀ। ਬੰਦੇ ਨੂੰ ਇੰਨਾ ਕੁਝ ਰੱਬ ਨੇ ਦਿੱਤਾ ਹੈ ਤੇ ਜਿੰਨੀ ਆਤਮ ਹੱਤਿਆ ਕਰਦਾ ਇੰਨਾ ਜੀਵ ਹੋਰ ਕੋਈ ਕਰਦਾ ਵੀ। ਕਦੀ ਬਾਕੀ ਕਿਸੇ ਜੀਵ ਨੇ ਆਤਮ ਹੱਤਿਆ ਨਹੀਂ ਕੀਤੀ? ਬੰਦਾ ਬਿਲਕੁਲ ਸੰਤੁਸ਼ਟ ਨਹੀਂ, ਕਿਉਂਕਿ ਜੋ ਰੱਬ ਦਿੰਦਾ ਉਹਦੇ ਤੇ ਭਰੋਸਾ ਨਹੀਂ, ਜੋ ਮਿਲਿਆ ਨਹੀਂ ਉਹਦੇ ਵਾਸਤੇ ਇਹ ਤੁਰ ਪੈਂਦਾ ਆਪਣੇ ਆਪ ਨੂੰ ਖਤਮ ਕਰਨ ਦੇ ਲਈ। ਖੈਰ ਮੈਂ ਜਿਹੜੀ ਬੇਨਤੀ ਕਰਨ ਲੱਗਾ, ਉਸ ਪਰਮਾਤਮਾ ਦੇ ਦਰ ਤੋਂ ਅਨੇਕਾਂ ਜੀਵ ਜਿਹੜੇ ਨੇ ਉਹ ਦਾਤਾਂ ਮੰਗਦੇ ਪਏ ਨੇ, ਪਰ ਉਸ ਦਾਤੇ ਦੇ ਦਰ ਤੇ ਕਦੀ ਤੋਟਾ ਨਹੀਂ ਆਉਂਦਾ। ਹਜ਼ੂਰ ਨੇ ਬਾਣੀ ਵਿੱਚ ਫਰਮਾਇਆ, ਫਿਰ ਉਸ ਦਾਤੇ ਦਾ ਤਾਂ ਅੰਤ ਕਿਸੇ ਨੇ ਕੀ ਪਾਉਣਾ, ਉਸ ਦਾਤੇ ਦੇ ਦਿੱਤੇ ਹੋਏ ਦਾਨ ਦੀ ਵੀ ਕੀਮਤ ਨਹੀਂ ਪੈ ਸਕਦੀ। ਆਪਾਂ ਰੋਜ਼ ਪੜ੍ਹਦੇ ਹਾਂ ਨਿਤ ਨਿਤ ਜੀਅੜੇ ਸੰਭਾਲੀਆਂ। ਦੇਖੋ ਇੱਕ ਦਿਨ ਪ੍ਰਾਹੁਣਾ ਸਾਂਭਣਾ ਮੁਸ਼ਕਲ ਹੈ। ਮੇਰੇ ਰੱਬ ਜੀ ਕਿਹੋ ਜੀ ਧਰਮਸ਼ਾਲਾ ਬਣਾਈ ਆ, ਇੰਨੇ ਪ੍ਰਾਹੁਣੇ ਰੋਜ਼ ਤੇਰੇ ਘਰ ਵਿੱਚ ਨਵੇਂ ਪ੍ਰਵੇਸ਼ ਕਰਦੇ ਨੇ, ਕਦੀ ਤੂੰ ਮੂੰਹ ਮੋੜ ਕੇ ਨਹੀਂ ਕਿਹਾ ਮੈਂ ਇੰਨੇ ਜੀਵਾਂ ਨੂੰ ਰੋਟੀ ਨਹੀਂ ਦੇ ਸਕਦਾ? ਤੇਰਾ ਘਰ ਕੀ ਹੋ ਜੇ ਨਿਤ ਨਿਤ ਜੀਅੜੇ ਸੰਭਾਲੀਆਂ? ਤਾਂ ਹੀ ਤਾਂ ਬਾਬਾ ਜੀ ਨੇ ਤਿੰਨ ਵਾਰੀ ਬਾਣੀ ਵਿੱਚ ਕਿਹਾ ਮੈਨੂੰ ਘੱਟੋ ਘੱਟ ਆਪਣਾ ਉਹ ਘਰ ਹੀ ਦੱਸ ਦੇ, ਉਹ ਦਰਵਾਜ਼ਾ ਹੀ ਦੱਸ ਦੇ ਜਿੱਥੇ ਬੈਠ ਕੇ ਇੰਨੇ ਸਬਰ ਨਾਲ ਸਾਰਿਆਂ ਨੂੰ ਪਾਲਣਾ ਪਿਆ। ਸੋ ਦਰ ਤੇਰਾ ਕੇ ਹਾ, ਸੋ ਘਰ ਕੇ ਹਾ, ਜਿਤ ਬਹਿ ਸਰਬ ਸੰਭਾਲੇ, ਨਿਤ ਨਿਤ ਜੀੜੇ ਸੰਭਾਲੀਆਂ। ਦੇਖੇਗਾ ਦੇਵਨਹਾਰ, ਇੱਥੇ ਦੇਖੇਗਾ ਦਰ ਤੇ ਨਹੀਂ ਕਰਨਾ। ਕਈ ਵਾਰੀ ਅਸੀਂ ਸ਼ਬਦਾਂ ਦੀ ਜਦੋਂ ਪੰਜਾਬੀ ਵਿੱਚ ਵਰਤੋਂ ਕਰਦੇ ਹਾਂ, ਇੱਕ ਹੁੰਦਾ ਦੇਖ ਲੈਣਾ ਕਿ ਮੈਂ ਇਸ ਚੀਜ਼ ਨੂੰ ਸੰਭਾਲ ਲਾਂਗਾ, ਇਹਦੀ ਸੰਭਾਲ ਕਰਾਂਗਾ। ਇੱਕ ਸ਼ਬਦ ਹੁੰਦਾ ਜਦੋਂ ਗੁੱਸੇ ਵਿੱਚ ਆਉਣਾ ਨਾ, ਉਦੋਂ ਕਹਿਣਾ ਕੋਈ ਗੱਲ ਨੂੰ ਬੱਚੂ ਜੋ ਮਰਜ਼ੀ ਕਹਿ ਲੈ ਤੈਨੂੰ ਮੈਂ ਦੇਖ ਲਾਂਗਾ। ਇੱਥੇ ਦੇਖੇਗਾ ਦਾ ਅਰਥ ਇਹ ਨਹੀਂ ਕਿ ਰੱਬ ਕਹਿੰਦਾ ਮੈਂ ਤੁਹਾਨੂੰ ਦੇਖਾਂਗਾ ਤੁਸੀਂ ਕਰਦੇ ਕੀ ਪਏ ਹੋ। ਇੱਥੇ ਅਰਥ ਹੈ ਕਿ ਜਿਨ੍ਹਾਂ ਨੂੰ ਤੂੰ ਸਿਰਜਿਆ ਉਹਨਾਂ ਨੂੰ ਵੇਖਣਾ ਸੰਭਾਲ, ਉਹਨਾਂ ਦੀ ਤੂੰ ਕਿਆ ਕਰਨਾ। ਨਿਤ ਨਿਤ ਜੀਅੜੇ ਸੰਭਾਲੀਆਂ, ਦੇਖੇਗਾ ਦੇਵਨਹਾਰ ਅਗਲੀ ਤੋਕੇ ਦਾਤਾ, ਤੇਰਾ ਦਾਨੇ ਕੀਮਤ ਨਾ ਪਵੇ। ਮੇਰੇ ਪ੍ਰਭੂ ਦਾਤਿਆ ਤੇਰੀ ਕੀਮਤ ਕਿੰਨੇ ਪਾਣੀ ਹੈ, ਤੇਰੇ ਤੇ ਦਿੱਤੇ ਦਾਨ ਦੀ ਕੀਮਤ ਨਹੀਂ। ਕੀ ਕੀਮਤ ਪਾਲਾਂਗੇ ਇਹਨਾਂ ਦੋ ਨੇਤਰਾਂ ਦੀ ਜੋਤ ਦੀ? ਕੀ ਕੀਮਤ ਪਾਲਾਂਗੇ ਜਿਹੜੀ ਫਟਾਫਟ ਜ਼ਬਾਨ ਬੋਲਦੀ ਪਈ ਏ? ਕੀ ਕੀਮਤ ਪਾਲਾਂਗੇ ਇਸ ਦਿਮਾਗ ਦੀ ਜਿਹਨੂੰ ਉਹਨੇ ਸੋਚਣ ਦੀ ਸਮਰੱਥਾ ਦਿੱਤੀ ਏ? ਕੀ ਕੀਮਤ ਪਾ ਦਿਆਂਗੇ ਇਸ ਹੱਥ ਦੀ ਜਿਹੜਾ ਸੁੱਤਿਆਂ ਵੀ ਬੈਠਿਆਂ ਵੀ ਜਾਗਦਿਆਂ ਵੀ ਖਾਂਦਿਆਂ ਵੀ ਪੀਂਦਿਆਂ ਵੀ ਸਾਡੇ ਖੂਨ ਦੇ ਉਸ ਸਰਕਲ ਨੂੰ ਚਲਾਈ ਬੈਠਾ? ਕੀ ਰੱਬ ਦੀ ਦਿੱਤੀ ਕੋਈ ਦਾਤ ਦੀ ਕਦੀ ਕੋਈ ਕੀਮਤ ਪਾ ਸਕਦਾ? ਮੈਂ ਕਹਿੰਦਾ ਦੂਜੀਆਂ ਗੱਲ ਛੱਡੀ, ਆਪਣੇ ਸਰੀਰ ਜੋ ਕੁਝ ਉਹਨੇ ਦਿੱਤਾ ਹੈ ਉਹਦੀ ਦਾਤ ਦੀ ਕੋਈ ਕੀਮਤ ਨਹੀਂ। ਸ਼ਬਦ ਵਰਤੇ ਤੇਰਾ ਦਾਨਾ ਕੀਮਤ ਨਾ ਪਵੇ, ਇਸ ਦਾਤੇ ਕਮਨ ਸੁਮਾਰ। ਮੇਰੇ ਮਾਲਕ ਜੀ ਤੇਰਾ ਤਾਂ ਅੰਤ ਕਿਸੇ ਨੇ ਕੀ ਪਾਉਣਾ, ਤੇਰੀ ਦਿੱਤੀ ਕੋਈ ਦਾਤ ਦਾ ਅੰਤ ਨਹੀਂ। ਮੇਰੇ ਕਹਿਣ ਤੋਂ ਮੁਰਾਦ ਸਭ ਤੋਂ ਪਹਿਲਾਂ ਇਹ ਸੀ ਕਿ ਦੇਣ ਵਾਲਾ ਦਾਤਾ ਕੇਵਲ ਪਰਮੇਸ਼ਰ ਹੈ। ਹੁਣ ਅੱਗੇ ਬੇਨਤੀ ਕਰਾਂ, ਦੇਖੋ ਅਰਦਾਸ ਦੀਆਂ ਕੁਝ ਅਵਸਥਾਵਾਂ ਨੇ। ਹਰ ਬੰਦੇ ਦੀ ਅਰਦਾਸ ਇੱਕੋ ਜਿਹੀ ਨਹੀਂ ਹੁੰਦੀ, ਅੱਖਰ ਇੱਕੋ ਜਿਹੇ ਨੇ, ਸ਼ਬਦ ਅਸੀਂ ਇੱਕੋ ਜਿਹਾ ਕਹਿ ਦਿਆਂਗੇ। ਦਸਾਂ ਪਾਤਸ਼ਾਹੀਆਂ, ਪੰਜ ਪਿਆਰਿਆਂ, ਪੰਜਾਂ ਤਖਤਾਂ, ਸ਼ਹੀਦਾਂ ਸਿੰਘਾਂ ਨੂੰ, ਪ੍ਰਿਥਮ ਖਾਲਸੇ ਨੂੰ ਸਿੱਖੀ ਦਾਨ, ਜਾਂ ਨਿਮਾਣਿਆਂ ਦੇ ਨਿਮਾਣ, ਪਰ ਅੰਦਰ ਦੀ ਅਵਸਥਾ ਹਰ ਇੱਕ ਦੀ ਇੱਕੋ ਜਿਹੀ ਨਹੀਂ। ਹਰ ਇੱਕ ਦੇ ਮੰਗ ਜਿਹੜੀ ਉਹ ਵੱਖਰੀ ਵੱਖਰੀ, ਤੇ ਜਿਉਂ ਜਿਉਂ ਕੋਈ ਬੰਦਗੀ ਕਰਦਾ ਤਿਉਂ ਤਿਉਂ ਉਹਦੇ ਅੰਦਰ ਦੀ ਮੰਗ ਵੀ ਤਬਦੀਲ ਹੁੰਦੀ ਪਈ। ਕਈ ਵਾਰੀ ਅਸੀਂ ਕਹਿੰਦੇ ਹਾਂ ਕਿ ਪਰਮਾਤਮਾ ਦੇ ਦਰ ਤੋਂ ਕੇਵਲ ਨਾਮ ਮੰਗਿਆ ਜਾਏ। ਮੈਂ ਬੇਨਤੀ ਕਰਾਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲੇ ਸਿੱਖੋ, ਸਿੱਖ ਨੇ ਜੇ ਆਪਣੀ ਲੋੜ ਗੁਰੂ ਤੋਂ ਪੂਰੀ ਨਹੀਂ ਕਰਨੀ, ਰੱਬ ਤੋਂ ਪੂਰੀ ਨਹੀਂ ਕਰਨੀ, ਇਹ ਘਰ ਬਾਰੀ ਹੈ, ਇਹ ਗ੍ਰਿਸ਼ਤੀ ਹੈ, ਇਹਨੇ ਸੰਸਾਰ ਵਿੱਚ ਵਿਚਰਨਾ ਹੈ, ਜੇ ਇਹਦੀ ਲੋੜ ਇਹਨੇ ਰੱਬ ਕੋਲ ਜਾ ਕੇ ਨਹੀਂ ਪੁਕਾਰਨਾ, ਤੇ ਕਿਹੜੀ ਥਾਂ ਤੇ ਪੁਕਾਰ ਕੇ ਕਹੇਗਾ ਕਿ ਮੈਨੂੰ ਨਾਮ ਦਿਓ? ਮੈਂ ਜਿਹੜੀ ਬੇਨਤੀ ਕਰਨੀ ਹੁਣ ਕਰਨੇ ਕੀ ਆ, ਅਰਦਾਸ ਕਰਨੇ ਆ, ਸੁਣ ਲੈਂਦੇ ਹਾਂ ਕਿ ਅਸੀਂ ਗੁਰੂ ਤੋਂ ਹੋਰ ਕੁਝ ਨਹੀਂ ਮੰਗਦੇ, ਕੱਲਾ ਨਾਮ ਮੰਗਦੇ ਹਾਂ। ਮੈਂ ਕਹਿੰਦਾ ਵਾ ਕਈ ਵਾਰੀ ਉੱਤੋਂ ਨਾਮ ਮੰਗਦੇ ਹਾਂ ਪਰ ਮਨ ਜਿਹੜਾ ਰੁਪਈਏ ਮੰਗਦਾ ਹੁੰਦਾ। ਕਿਉਂ? ਕਿਉਂਕਿ ਬਾਹਰੋਂ ਸਾਡੇ ਕੰਨਾਂ ਵਿੱਚ ਇਹ ਗੱਲ ਪੱਕੀ ਪਾ ਦਿੱਤੀ ਵੀ ਨਾਮ ਸਭ ਤੋਂ ਸ੍ਰੇਸ਼ਟ। ਮੈਂ ਬੇਨਤੀ ਅੱਗੇ ਕਰਨੀ, ਨਾਮ ਤੋਂ ਉੱਚੀ ਕੋਈ ਚੀਜ਼ ਨਹੀਂ। ਪਰ ਇਹ ਗੱਲ ਚੇਤੇ ਰੱਖੀ, ਐਵੇਂ ਧੱਕੇ ਨਾਲ ਮਨ ਦੀ ਆਵਾਜ਼ ਨਾ ਦਬਾਈ। ਜੇ ਰੱਬ ਨੇ ਤੈਨੂੰ ਦੁਨੀਆਂ ਦੇ ਪਦਾਰਥਾਂ ਦੀ ਲੋੜ ਪ੍ਰਤੀਤ ਹੁੰਦੀ ਹੈ, ਮੰਗਣ ਦੀ ਲੋੜ ਪੈ ਮੰਗੀ, ਪਰ ਮੰਗਦਿਆਂ ਕਦੀ ਨਾਮ ਨੂੰ ਮੁਨਫੀ ਨਾ ਹੋਣ ਦੇ। ਦੇਖੋ ਮੈਂ ਬੇਨਤੀਆਂ ਕੁਝ ਬਾਣੀ ਵਿੱਚੋਂ ਪ੍ਰਮਾਣ ਅਰਜ਼ ਕਰਨੇ ਨੇ। ਕਬੀਰ ਸਾਹਿਬ ਦੀ ਬਾਣੀ ਪੜ੍ਹਨੇ, ਜਿੰਨੀ ਮਾਇਆ ਦੀ ਉਹਨਾਂ ਨੇ ਪੂੰਜੜੀ ਕਮਾਈ ਹੈ ਨਾ ਕਬੀਰ ਜੀ ਨੇ, ਇੰਨੇ ਸ਼ਬਦ ਵਰਤੇ ਨੇ, ਮੈਂ ਨਾ ਕਮਾਲ ਕਰ ਦਿੱਤੀ। ਉਹਨਾਂ ਨੇ ਇੱਥੋਂ ਤੱਕ ਸ਼ਬਦ ਵਰਤੇ ਨੇ ਕਿ ਦੁਨੀਆਂ ਦੀ ਭਣੇਵੀ ਹੈ, ਕਹਿੰਦੇ ਨੇ ਸਾਡੇ ਪੈਰਾਂ ਦੀ ਦਾਸੀ। ਸ਼ਬਦ ਵਰਤੇ ਹਨ ਨਾ, ਸਗਲਿਆਂ ਕੀ ਖੋ ਬਹਿਨ ਭਾਣ ਜੀ, ਜਿਨ੍ਹਾਂ ਬਰੀ ਤੇ ਸਚੇਰੀ। ਦੇਖੋ ਮੈਂ ਜਿਹੜੀ ਬੇਨਤੀ ਕਰਨੀ, ਕਬੀਰ ਸਾਹਿਬ ਵਰਗਾ ਮਹਾਂਪੁਰਸ਼ ਮਾਇਆ ਨੂੰ ਇੰਨਾ ਘੁਮਾਉਂਦਾ, ਕਹਿੰਦੇ ਦੁਨੀਆਂ ਦੀ ਤੂੰ ਭੈਣ ਭਾਣ ਜੀ ਹੋਵੇਗੀ, ਚੇਤੇ ਰੱਖੀ ਮੇਰੀ ਤੂੰ ਦਾਸੀ। ਕਹਿਣ ਲੱਗੇ ਲੋਕੀ ਤੈਨੂੰ ਲਛਮੀ ਜਾਣ ਕੇ ਧੂਪ ਬੱਤੀ ਦਿੰਦੇ ਨੇ, ਪਰ ਮੇਰੀ ਗੱਲ ਇੱਕ ਚੇਤੇ ਰੱਖੀ ਕਿ ਨਾਕੋ ਕਾਟੋਈ ਕਾਨੋ ਕਾਕੀ ਕਾਟ ਕੂਟ ਕੈ ਡਾਰੀ, ਕਹੋ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ। ਨੱਕ ਕੱਟਣ ਤੇ ਕੰਨ ਕੱਟਣ ਦੀ ਗੱਲ ਕਹੀ, ਇਹ ਗੱਲ ਵੱਖਰੀ ਵੇ ਦੇ ਅਰਥ ਕੁਝ ਹੋਰ ਨੇ। ਇੱਕ ਵਾਰੀ ਸ਼ਾਇਦ ਅਰਜ਼ ਕੀਤੇ ਸਨ, ਉਹਨਾਂ ਦੀ ਮਾਇਆ ਦੀ ਜਦੋਂ ਪਰਿਭਾਸ਼ਾ ਦੱਸੀ, ਅੱਜ ਦੇ ਸਮੇਂ ਵਿੱਚ ਇੱਕ ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ ਦਾ ਢੁਕਦਾ ਹੈ। ਪਹਿਲਾਂ ਅਸੀਂ ਕਹਿੰਦੇ ਹਾਂ ਵੀ ਕੇਵਲ ਰੋਟੀ ਚੱਲਣੀ ਚਾਹੀਦੀ, ਦਾਲ ਫੁਲਕਾ ਰੱਬ ਦੇ ਬਹੁਤ ਕੁਛ ਹੈ। ਰੱਬ ਮਿਹਰ ਕਰੇ ਕੋਈ ਕਰੋੜਾਂ ਵਿੱਚੋਂ ਇੱਕ ਅੱਧਾ ਜਿਹਦੇ ਕੋਲ ਚਾਰ ਟਕੇ ਆਏ ਤੇ ਹੰਕਾਰ ਹੀ ਨਹੀਂ ਹੋਇਆ। ਤੁਲਸੀ ਨੇ ਇੱਕ ਗੱਲ ਕਹੀ ਸੀ, ਕਹਿੰਦੇ ਮੈਨੂੰ ਦਿਖਾਓ ਖਾਂ ਜਿਸ ਬੰਦੇ ਕੋਲ ਰੁਪਈਆ ਤੇ ਪ੍ਰਭਤਾ ਹੋਵੇ ਉਹ ਬੰਦਾ ਹੰਕਾਰੀ ਨਾ ਹੋਵੇ। ਉਹਦਾ ਤੇ ਦੋਹਰਾ ਹੁੰਦਾ। ਕਹਿਣ ਲੱਗੇ ਐਸੋ ਕੋ ਜਨਮਿਓ ਜਗ ਮਾਹੀ, ਕੋਈ ਇਹੋ ਜਿਹਾ ਜੰਮਿਆ ਦੁਨੀਆਂ ਵਿੱਚ ਪ੍ਰਭਤਾ ਪਾਏ ਜਾਸ ਮਦ ਨਾਹੀ, ਜਿਹਨੂੰ ਵਡਿਆਈ ਮਿਲੀ ਹੋਵੇ ਤੇ ਹੰਕਾਰੀ ਨਾ ਹੋਵੇ। ਉੱਥੇ ਕਬੀਰ ਜੀ ਨੇ ਇੱਕ ਸ਼ਬਦ ਵਰਤੇ ਹੈ, ਕਹਿੰਦੇ ਨੇ ਬੰਦਾ ਪਹਿਲਾਂ ਕਹਿੰਦਾ ਅਰਦਾਸ ਕਰਦਾ ਰੱਬ ਜੀ ਕੇਵਲ ਰੋਟੀ ਚਾਹੀਦੀ, ਕਹਿੰਦਾ ਦਾਲ ਫੁਲਕਾ ਮਿਲ ਗਿਆ। ਹੁਣ ਜਦੋਂ ਆਮਦਨ ਵੱਧ ਗਈ, ਰੁਪਈਆਂ ਦੀ ਭਰਮਾਰ ਹੋ ਗਈ, ਹੁਣ ਕਹਿੰਦਾ ਸਵਾਦ ਕਾਹਦਾ ਆਇਆ ਜੇ ਦੁਨੀਆਂ ਵਿੱਚ ਕੁਝ ਖਾਧਾ ਨਹੀਂ ਪੀਤਾ ਨਹੀਂ। ਫਿਰ ਕਹਿਣ ਲੱਗੇ ਇੱਕ ਭਾਂਡੇ ਵਿੱਚ ਕੁੱਕੜ ਭੁੰਨ ਕੇ ਪਾਉਂਦਾ ਤੇ ਇੱਕ ਭਾਂਡੇ ਵਿੱਚ ਦਾਰੂ ਪਾਉਂਦਾ। ਉਹਨਾਂ ਨੇ ਮਾਇਆ ਦੇ ਪ੍ਰਭਾਵ ਦੀ ਗੱਲ ਕੀਤੀ। ਸ਼ਬਦ ਸ਼ੁਰੂ ਹੁੰਦਾ ਇਕਤ ਪੱਤਰ ਭਰ ਉਰਕਟ ਕੁਰਕਟ, ਇਕਤ ਪੱਤਰ ਭਰ ਪਾਨੀ। ਹੁਣ ਇਹ ਸ਼ਬਦ ਨੂੰ ਕਦੀ ਜਿਹੜੇ ਮਰਜ਼ੀ ਅਰਥ ਪੜ੍ਹ ਲਿਓ, ਮੈਂ ਦਾਵਾ ਨਹੀਂ ਕਰਦਾ। ਚਾਹੇ ਪ੍ਰੋਫੈਸਰ ਸਾਹਿਬ ਨੂੰ ਪੜ੍ਹਿਓ, ਸੰਪਰਦਾਇ ਮਹਾਂਪੁਰਸ਼ਾਂ ਦੇ ਪੜ੍ਹਿਓ, ਫਰੀਦਕੋਟੀਆਂ ਦਾ ਟੀਕਾ ਪੜ੍ਹਿਓ, ਅੰਗਰੇਜ਼ੀ ਵਿੱਚ ਕਿਸੇ ਕੀਤਾ ਹੋਏ ਪੜ੍ਹਿਓ, ਇਹਦੇ ਅਰਥ ਕੀ ਨੇ? ਇਕਤ ਪੱਤਰ ਭਰ ਉਰਕਟ ਕੁਰਕਟ, ਕਹਿੰਦੇ ਨੇ ਜਿਸ ਭਾਂਡੇ ਵਿੱਚ ਦਾਲ ਮੰਗਦਾ ਸੀ ਨਾ, ਕਹਿੰਦਾ ਹੁਣ ਇੰਨਾ ਕੁਝ ਰੱਬ ਨੇ ਦਿੱਤਾ ਤੇ ਖਾਧਾ ਨਾ ਤੇ ਫਿਰ ਦੁਨੀਆਂ ਤੇ ਆਏ ਕੀ। ਕਹਿੰਦੇ ਨੇ ਇੱਕ ਭਾਂਡੇ ਵਿੱਚ ਤੜਕ ਕੇ ਕੁੱਕੜ ਪਾਇਆ, ਇੱਕ ਤਾਂ ਪੱਤਰ ਭਰ ਪਾਨੀ, ਤੇ ਕਹਿੰਦਾ ਕੱਲਾ ਕੁੱਕੜ ਨਾਲ ਗੱਲ ਨਹੀਂ ਬਣਨੀ, ਪਹਿਚਾਣ ਵਾਸਤੇ ਦਾਰੂ ਵੀ ਚਾਹੀਦਾ। ਕਹਿਣ ਲੱਗੇ ਮਾਇਆ ਦੇ ਚਮਤਕਾਰ ਨੇ। ਕਹਿਣ ਲੱਗੇ ਇੱਕ ਤਾਂ ਪੱਤਰ ਭਰ ਉਰਕਟ ਕੁਰਕਟ, ਇੱਕ ਤਾਂ ਪੱਤਰ ਭਰ ਪਾਨੀ, ਆਸ ਪਾਸ ਪੰਚ ਜੋਗੀਆ ਬੈਠੇ। ਹੁਣ ਇੱਥੇ ਆਮ ਤੌਰ ਤੇ ਅਰਥ ਕੀਤੇ ਜਾਂਦੇ ਨੇ ਜੋਗੀਆ ਦਾ ਕਿ ਪੰਜ ਜੋਗੀ, ਤੇ ਮੈਂ ਬੇਨਤੀ ਕਰਾਂ ਜਦੋਂ ਆਹ ਦੋ ਚੀਜ਼ਾਂ ਅੰਦਰ ਆ ਗਈਆਂ ਨਾ, ਆਸ ਪਾਸ ਪੰਚ ਜੋਗੀਆ ਬੈਠੇ, ਨਸ਼ਾ ਪੀਣ ਤੋਂ ਬਾਅਦ ਕਹਿਣ ਲੱਗੇ ਪੰਜ ਵਿਕਾਰ ਬੰਦੇ ਨਾਲ ਬਿਲਕੁਲ ਘੁਲ ਮਿਲ ਜਾਂਦੇ ਨੇ, ਲੋੜ ਹੀ ਨਹੀਂ ਪੈਂਦੀ ਕਿਸੇ ਨੂੰ ਆਵਾਜ਼ ਮਾਰਨ ਦੀ। ਉਸੇ ਵੇਲੇ ਬੰਦਾ ਕ੍ਰੋਧੀ ਵੀ, ਅਹੰਕਾਰੀ ਵੀ, ਇਹ ਕਾਮੀ ਵੀ, ਇਹ ਲੋਭੀ ਵੀ, ਤੇ ਜੇ ਕਰਮ ਉਹ ਕਰਦਾ ਹੈ ਉਸ ਨਸ਼ੇ ਵਿੱਚ, ਪਰਤ ਕੇ ਸਾਰੀ ਜ਼ਿੰਦਗੀ ਪਛਤਾਉਂਦਾ ਹੈ। ਇੱਕ ਪੱਤਰ ਭਰ ਉਰਕਟ ਕੁਰਕਟ, ਇਤਰ ਇੱਕ ਪੱਤਰ ਭਰ ਪਾਨੀ, ਆਸ ਪਾਸ ਪੰਚ ਜੋਗੀਆ ਬੈਠੇ, ਬੀਚ ਨਕਟ ਦੇ ਰਾਨੀ। ਕਹਿਣ ਲੱਗੇ ਬੰਦਾ ਕੋਈ ਨਹੀਂ ਬੋਲਦਾ, ਨੱਕ ਕੱਟੀ ਮਾਇਆ ਬੋਲਦੀ ਪਈ। ਬੀਜ ਨਕਟ ਦੇ ਰਾਨੀ, ਨਕਟੀ ਕੋ ਠਨਗਨ ਬਾਡਾ ਡੂ, ਕਿਨੈ ਬਵੇਕੀ ਕਾਟੀ ਤੂੰ। ਹੁਣ ਬਾਡਾ ਡੂ ਦਰਦ ਹੁੰਦਾ ਡਮਰੂ ਵਜਾਣਾ ਤੇ ਡੋਂ ਡੋਂ ਕਰਦੀ ਆਵਾਜ਼ ਆਉਣੀ। ਕਹਿਣ ਲੱਗੇ ਤੂੰ ਨੀ ਬੋਲਦਾ, ਤੇਰੇ ਚ ਨੱਕ ਕੱਟੀ ਬੋਲਦੀ ਪਈ। ਤੇ ਚੇਤੇ ਰੱਖਿਓ ਇਹੋ ਜਿਹੇ ਬੋਲੇ ਬੋਲਣ ਵਾਲੇ ਭਾਵੇਂ ਬਾਹਰੋਂ ਖਾਲਸੇ ਹੋਣ, ਉਹਨਾਂ ਦਾ ਧਿਆਨ ਕਿਸੇ ਨੀ ਜੇ ਧਰਨਾ, ਮਾਇਆ ਦੇ ਬੋਲੇ ਨਹੀਂ। ਨਕਟੀ ਕੋ ਠਨਗਨ ਬਾਡਾ ਡੂ, ਕਿਨੈ ਬਵੇਕੀ ਕਾਟੀ ਤੂੰ। ਉਹਨਾਂ ਜਿਹੜੇ ਇੱਥੋਂ ਤੱਕ ਸ਼ਬਦ ਵਰਤੇ, ਜਿਹੜੀ ਮੈਂ ਅਰਜ਼ ਕਰਨੀ ਚਾਹੁੰਦਾ ਕਿ ਗੁਰੂ ਦਰ ਤੋਂ ਮੰਗਣਾ ਚਾਹੀਦਾ। ਨਾਕੋ ਕਾਟੀ ਕਾਨੋ ਕਾਟੀ ਦਾ ਉਹਨਾਂ ਅਰਥ ਬੜੇ ਕਮਾਲ ਦਾ ਕੀਤਾ। ਸਾਰੇ ਸਮਾਜ ਨੂੰ ਦੋ ਅੰਗ ਲੈ ਗਏ ਨੇ, ਇੱਕ ਨੱਕ ਖਾ ਗਿਆ ਤੇ ਦੂਜਾ ਕੰਨ ਖਾ ਗਿਆ, ਲੋਕੀ ਕਰਜ਼ਾਈ ਹੋ ਗਏ। ਦੇਖੋ ਵਿਆਹ ਕਰਨਾ ਬੱਚੇ ਦਾ, ਜੇ ਮੇਰੇ ਸ਼ਰੀਕ ਨੇ ਕਰੋੜਾਂ ਲਾਇਆ ਨਾ, ਲੱਖਾਂ ਲਾਏ ਨੇ, ਤੇ ਜੇ ਮੈਂ ਉਹਦੇ ਤੋਂ ਵੱਧ ਨਾ ਲਾਏ ਤੇ ਮੇਰਾ ਨੱਕ ਕੋਈ ਨਹੀਂ ਰਹਿਣਾ। ਮਾਇਆ ਦਾ ਨੱਕ ਕੱਟਣ ਦਾ ਮਤਲਬ ਕੀ? ਕਹਿਣ ਲੱਗੇ ਜੇ ਮੈਂ ਉਹਦੇ ਤੋਂ ਵੱਧ ਨਾ ਲਾਏ ਤੇ ਮੇਰਾ ਨੱਕ ਕੋਈ ਨਹੀਂ ਰਹਿਣਾ। ਤੇ ਲਾਉਣ ਤੋਂ ਬਾਅਦ ਫਿਰ ਫੋਨ ਕਰਕੇ ਪੁੱਛਦਾ ਕਿਸ ਤਰ੍ਹਾਂ ਰਿਹਾ ਸਾਡਾ ਪਾਰਟੀ ਦਾ ਪ੍ਰੋਗਰਾਮ, ਫਿਰ ਕੰਨ ਵੀ ਸੁਣਨਾ ਚਾਹੁੰਦਾ ਲੋਕ ਸਿਫਤ ਕਰਨ ਕਿ ਤੇਰੇ ਵਰਗਾ ਪੈਸਾ ਕਿਸੇ ਨੇ ਲਾਇਆ ਹੀ ਨਹੀਂ। ਕਬੀਰ ਜੀ ਕਹਿੰਦੇ ਨੇ ਜਿਸ ਨੱਕ ਤੇ ਕੰਨ ਨੂੰ ਤੁਸੀਂ ਰੱਖਣਾ ਚਾਹੁੰਦੇ ਹੋ, ਕਹਿੰਦੇ ਮੈਂ ਦੋਵੇਂ ਵੱਢ ਦਿੱਤੇ, ਮੈਨੂੰ ਨੱਕ ਨੂੰ ਦੀ ਪਰਵਾਹ ਕੋ ਨਹੀਂ, ਕੰਨਾਂ ਨਾਲ ਮੈਂ ਸਿਫਤ ਨਹੀਂ ਸੁਣਨੀ। ਉਹਨਾਂ ਨੇ ਸ਼ਬਦ ਵਰਤੇ ਨਾਕੋ ਕਾਟੀ ਕਾਨੋ ਕਾਟੀ ਕਾਟ ਕੂਟ ਕੈ ਡਾਰੀ, ਉਹਨਾਂ ਨੇ ਸ਼ਬਦ ਵਰਤੇ ਵਹਿਰਨ ਹੈ। ਮੈਂ ਇੱਕ ਬਾਣੀ ਉਹਨਾਂ ਦੇ ਵਿੱਚ ਹੋਰ ਪ੍ਰਮਾਣ ਦੇ ਕੇ ਆਉਣਾ। ਅੱਗੇ ਉੱਥੇ ਇੱਕ ਸ਼ਬਦ ਉਹਨਾਂ ਦਾ ਆਉਂਦਾ ਸ਼ਲੋਕ, ਕਬੀਰ ਆਈ ਮੁਝੈ ਪੈ ਅਨਕ ਕਰੇ ਘਰ ਭੇਸ, ਹਮ ਰਾਖੇ ਗੁਰ ਆਪਣੇ ਉਨ ਕੀਨੋ ਆਦੇਸ਼। ਜਿਹਨੇ ਨਾਕੋ ਕਾਟੀ ਕਾਨੋ ਕਾਟੀ ਕਿਹਾ, ਜਿਹਨੇ ਇੱਥੋਂ ਤੱਕ ਸ਼ਬਦ ਵਰਤੇ ਕਿ ਨਕਟੀ ਕੋ ਠਨਗਨ ਬਾਡਾ ਡੂ, ਉਹਨੇ ਇੱਕ ਸ਼ਬਦ ਕਿਹਾ, ਕਹਿੰਦਾ ਉਹ ਮੇਰੇ ਰੱਬ ਜੀ ਇੱਕ ਕਿਰਪਾ ਕਰੀ, ਮੈਂ ਭਰਮ ਦਾ ਕੋਈ ਨਹੀਂ, ਪਰ ਚੇਤੇ ਰੱਖੀ ਜੇ ਇਹ ਨਾ ਹੋਈ ਤੇ ਘਰੋਂ ਰੋਟੀ ਵੀ ਕਿਸੇ ਨੂੰ ਨਹੀਂ ਮਿਲਣੀ। ਉਹਨਾਂ ਦਾ ਸ਼ਬਦ ਉਦੋਂ ਜਦੋਂ ਮੰਗ ਦੀ ਗੱਲ ਕੀਤੀ, ਉਹ ਸ਼ਬਦ ਆਉਂਦਾ ਹੈ ਗ੍ਰਹਿ ਸ਼ੋਭਾ ਜਾ ਕੇ ਰੇ ਨਾਹੀਂ। ਕਬੀਰ ਜੀ ਗ੍ਰਹਿ ਸ਼ੋਭਾ ਦਰ ਤੇ ਜਿਹਦੇ ਘਰ ਅੰਦਰ ਚਾਰ ਤਕੇ ਨਹੀਂ, ਰੱਬ ਮੇਰ ਕਰੇ ਮੈਂ ਬੇਨਤੀ ਕਰਨੀ ਹੈ। ਇਹ ਨਾ ਸਮਝਿਓ ਵੀ ਆਪਾਂ ਨਾਮਦਾਨ ਦੀ ਗੱਲ ਕਰਦੇ ਕਿੱਧਰ ਤੁਰ ਪਏ, ਕਿਉਂਕਿ ਸਾਡੀ ਇੱਕ ਸਮੱਸਿਆ ਹੈ ਕਿ ਕੀ ਅਸੀਂ ਅਰਦਾਸ ਕਰ ਸਕਦੇ ਹਾਂ ਨਹੀਂ ਕਿ ਨਹੀਂ। ਉੱਥੇ ਉਹਨਾਂ ਸ਼ਬਦ ਵਰਤੇ ਨੇ ਕਬੀਰ ਸਾਹਿਬ ਜੀ ਨੇ, ਕਹਿਣ ਲੱਗੇ ਗ੍ਰਹਿ ਸ਼ੋਭਾ ਜਾ ਕੇ ਰੇ ਨਾਹੀ ਆਵਤ ਪਈਆ ਖੁਦ ਹੈ ਜਾਹੇ। ਪਈਆ ਦਾ ਅਰਥ ਹੁੰਦਾ ਰਾਹੀ। ਕਹਿੰਦੇ ਨੇ ਜੇ ਦਾਤਾ ਚਾਰ ਮਨ ਦਾਣੇ ਨਹੀਂ ਦਿੱਤੇ, ਲੋਕਾਂ ਦੀ ਸੇਵਾ ਕੀ ਕਰਾਂਗਾ, ਲੋਕ ਭੁੱਖੇ ਚਲੇ ਜਾਣਗੇ। ਕਹਿਣ ਲੱਗੇ ਵਾਕੈ ਅੰਤਰ ਨਾਹੀ ਸੰਤੋਖ, ਬਿਨ ਸੁਹਾਗਣ ਲਾਗੈ ਦੋਸ਼। ਉਸ ਬੰਦੇ ਦੇ ਅੰਦਰ ਟਿਕਾ ਨਹੀਂ ਜਿਹਦੀ ਤੂੰ ਢਿੱਡ ਦੀ ਲੋੜ ਨਾ ਪੂਰੀ ਕਰੇ। ਉਸ ਮਹਾਂਪੁਰਸ਼ ਨੇ ਫਿਰ ਜਦੋਂ ਦਾਤ ਮੰਗੀਏ ਤੇ ਮੈਂ ਬੇਨਤੀ ਕਰਾਂ, ਉਹਦੇ ਵਿੱਚੋਂ ਜੋ ਕੁਝ ਮੰਗਿਆ ਸਿੱਖਾ ਤੂੰ ਮੰਗ, ਦੁਨੀਆਂ ਦੇ ਸੁੱਖ ਰੱਜ ਕੇ ਮੰਗ, ਪਰ ਇੱਕ ਗੱਲ ਕਦੀ ਨਾ ਭੁੱਲੀ ਕਿ ਦੇਣ ਵਾਲੇ ਦਾਤੇ ਦਾ ਵਿਰਧ ਤੇ ਉਹਦਾ ਨਾਮ ਤੇਰੇ ਖਿਰਦੇ ਵਿੱਚ ਯਾਦ ਰਹਿ। ਕਬੀਰ ਜੀ ਨੇ ਮੰਗਿਆ, ਉਹਨਾਂ ਦਾ ਸ਼ਬਦ ਅਸੀਂ ਬੜੀ ਵਾਰੀ ਪੜਿਆ, ਸੋਰਠ ਰਾਗ ਵਿੱਚੋਂ ਪੜ੍ਹਦੇ ਨੇ ਤੇ ਸ਼ੁਰੂ ਹੁੰਦਾ ਭੁੱਖੇ ਭਗਤ ਨਾ ਕੀਜੈ ਸੋਰਠ, ਕਬੀਰ ਜੀ ਦਾ ਇੱਥੋਂ ਸ਼ੁਰੂ ਹੁੰਦਾ ਭੁੱਖੇ ਭਗਤ ਨਾ ਕੀਜੈ ਜੇ ਮਾਲਾ ਆਪਣੀ ਲੀਜੈ। ਹੁਣ ਇਹਦੇ ਅਰਥ ਕੀ ਨੇ? ਕਹਿੰਦੇ ਭੁੱਖਿਆਂ, ਇਹਦਾ ਮਤਲਬ ਇਹ ਨਹੀਂ ਕਿ ਕਬੀਰ ਸਾਹਿਬ ਜਿਹੜੇ ਨੇ ਉਹ ਤਵੇਂ ਵਾਲੀ ਬਿਰਤੀ ਨਾਲ ਆ ਗਏ ਨੇ। ਉਹਨਾਂ ਨੇ ਪਹਿਲਾਂ ਕਿਹਾ ਭੁੱਖੇ ਭਗਤ ਨਾ ਕੀਜੈ, ਅਖੀਰ ਵਿੱਚ ਲੋਕਾਂ ਦੀ ਜ਼ਬਾਨ ਬੰਦ ਕਰਦਿਆਂ ਕਿਹਾ ਮਤ ਉਹ ਸਮਝੋ ਕਿ ਕਬੀਰ ਦੁਨੀਆਦਾਰ ਬੰਦਾ ਪਦਾਰਥਾਂ ਦੀ ਮੰਗ ਰੱਖਦਾ ਹੈ। ਕਹਿੰਦੇ ਨੇ ਮੈਂ ਨਾ ਹੀ ਕੀਤਾ ਲੱਭੋ, ਇੱਕ ਨਾਉ ਤੇਰਾ ਮੈਂ ਫੱਬੋ, ਜਿਹੜੀ ਬੇਨਤੀ ਕਰਨ ਲੱਗਾ। ਭੁੱਖੇ ਭਗਤ ਨਾ ਕੀਜੈ ਜੇ ਮਾਲਾ ਆਪਣੀ ਲੀਜੈ, ਖੋ ਮੰਗੂ ਸੰਤਨ ਰੇਨਾ, ਮੈਂ ਨਾ ਹੀ ਕਿਸੇ ਕਾ ਦੇਣਾ, ਇਹ ਕਿਰਪਾ ਕਰੀ ਦੋ ਸਿਰ ਮੰਗੂ ਚੂਨਾ, ਪਾਓ ਘਿਓ ਸੰਗ ਲੂਨਾ, ਅਬ ਸਿਰ ਮੰਗੂ ਦਾਲੇ, ਮੋਕੋ ਦੋਨੋ ਵਕਤ ਜਵਾਲੇ, ਖਾਟ ਮੰਗੂ ਚੌਪਾਈ, ਸਿਰਹਾਨਾ ਅਵਰ ਤਲਾਈ, ਉਪਰ ਕੋ ਮੰਗੂ ਖੀਂਤਾ। ਤੇ ਕਹਿਣ ਲੱਗੇ ਕਾਹਦੇ ਲਈ ਸੌਣ ਲਈ? ਕਹਿੰਦੇ ਨਹੀਂ ਤੇਰੀ ਭਗਤ ਕਰੈ ਜਨ, ਖੀਂਦਾ ਮੈਂ ਭੱਜ ਕੇ ਭਿੱਜ ਕੇ ਤੇਰੀ ਭਗਤੀ ਕਰ ਸਕਾਂ, ਤੇ ਮੰਗਦੇ ਕੀ ਪਏ ਨੇ? ਕੀ ਇਹ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਨਹੀਂ? ਮਾਧੋ ਕੈਸੀ ਬਣੈ ਤੁਮ ਸੰਗੇ, ਸੰਗੇ ਦਰਥ ਨਾਲ ਨਹੀਂ, ਸੰਗੇ ਦਰਥ ਹੁੰਦਾ ਸ਼ਰਮਾਣਾ। ਹੇ ਪਰਮਾਤਮਾ ਜੇ ਤੇਰੇ ਤੋਂ ਸੰਗ ਕੇ ਰਹੇ, ਇੱਕ ਪਾਸੇ ਤੈਨੂੰ ਕਹੀ ਜਾਂਦੇ ਆ ਕਿ ਹਰ ਇੱਕੋ ਦਾਤਾ ਸੇਵੀ ਹੈ, ਹਰ ਇੱਕ ਧਿਆਈ ਹੈ, ਜੇ ਇਹ ਤੇਰੇ ਤੋਂ ਨਹੀਂ ਮੰਗਣਾ ਫਿਰ ਤੇਰੇ ਤੋਂ ਬਿਨਾਂ ਹੋਰ ਕੋਈ ਦਾਤਾ ਬਣਾਈਏ? ਦੇਖੋ ਕੈਸੀ ਬਣੈ ਤੁਮ ਸੰਗੇ, ਤੇਰੇ ਤੋਂ ਲੱਜਿਆ ਕਰਿਆ, ਸ਼ਰਮਸਾਰ ਹੋਇਆ, ਸਾਡੇ ਕੰਮ ਨਹੀਂ ਚੱਲਣਾ, ਆਪ ਨਾ ਦੇਖੋ ਤਾਂ ਲੇਵੂ ਮੰਗੇ। ਤੇ ਮੰਗਦੇ ਕੀ ਨੇ? ਦੋਏ ਸਿਰ ਮੰਗੂ ਚੂਨਾ, ਦੋ ਸਿਰ ਆਟਾ, ਪਾਓ ਘਿਓ ਸੰਗ ਲੂਨਾ, ਇੱਕ ਪਾਈਆ ਘਿਓ ਤੇ ਨਾਲ ਲੂਣ, ਅੱਧ ਸਿਰ ਮੰਗੂ ਦਾਲੇ, ਅੱਧਾ ਕਿਲੋ ਦਾਲ, ਕਾਹਦੇ ਲਈ? ਮੋਕੋ ਦੋਨੋਂ ਵਕਤ ਜਿਵਾਲੇ, ਮੈਨੂੰ ਜੀਣ ਵਾਸਤੇ ਖੁਰਾਕ ਚਾਹੀਦੀ ਹੈ ਮੇਰੇ ਘਰ, ਮੋਕੋ ਦੋਨੋਂ ਵਕਤ ਜਿਵਾਲੇ, ਖਾਤ ਮੰਗੂ ਚੌਪਾਈ, ਸਰਹਾਨਾ ਅਵਰ ਤਲਾਈ, ਉਪਰ ਕੋ ਮੰਗੂ ਖਿੰਥਾ। ਇਹ ਸਾਡੀਆਂ ਬੇਸਕ ਲੋੜਾਂ ਨੇ। ਸਿੱਖ ਅਰਦਾਸ ਸਿੰਘ ਬਾਣੀ ਮੁਤਾਬਕ ਕਰ ਸਕਦਾ, ਇਹ ਗੱਲ ਵੱਖਰੀ ਕਿਸੇ ਬੰਦੇ ਦੀ ਆਪਣੀ ਰਾਏ ਹੋਵੇ ਕਿ ਨਹੀਂ ਕਰਨੀ ਚਾਹੀਦੀ। ਮੈਂ ਕਹਿੰਦਾ ਪਰ ਨਾਮ ਸਭ ਤੋਂ ਸ੍ਰੇਸ਼ਟ ਹੈ। ਹਜ਼ੂਰ ਨੇ ਕਿਹਾ ਤੇਰੀ ਭਗਤ ਕਰੋ ਜਨ ਥੀਂਦਾ, ਮੈਂ ਨਾ ਹੀ ਕੀਤਾ ਲੱਭੋ, ਇੱਕ ਨਾਉ ਤੇਰਾ ਮੈਂ ਫੱਬੋ। ਸ਼ਬਦ ਵਰਤੇ ਨੇ, ਮੈਨੂੰ ਤੇਰਾ ਨਾਮ ਹੀ ਫੇਟੇ। ਦੇਖੋ ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਕਿਰਪਾ ਕੀਤੀ, ਬਾਬਾ ਅਮਰਦਾਸ ਦੇ ਚਰਨਾਂ ਵਿੱਚ ਦੁਰਗੋ ਨੇ ਅਰਦਾਸ ਕੀਤੀ ਸੀ, ਸ਼ਾਇਦ ਇੱਕ ਵਾਰ ਅਰਜ਼ ਕੀਤੀ ਸੀ, ਉਹ ਆ ਗਿਆ ਹਜ਼ੂਰ, ਕਹਿੰਦੇ ਨੇ ਕੁਝ ਮੰਗ। ਇਹ ਉਹੀ ਪੰਡਿਤ ਸੀ ਜਿਹਨੇ ਬਹੁਤ ਸਮਾਂ ਪਹਿਲਾਂ ਕਿਹਾ ਸੀ ਕਿ ਆਉਣ ਵਾਲੇ ਸਮੇਂ ਵਿੱਚ ਚੱਕਰਵਰਤੀ ਸਮਰਾਟ ਹੋਵੋਗੇ, ਤੇ ਜਾਂ ਤੁਸੀਂ ਬਹੁਤ ਉੱਚੇ ਰੁਤਬੇ ਤੇ ਪਹੁੰਚੋਗੇ ਰੂਹਾਨੀਅਤ ਵਿੱਚ। ਜਦੋਂ ਮੰਗਣ ਆਇਆ ਨਾ ਤੇ ਗੁਰੂ ਅਮਰਦਾਸ ਜੀ ਨੇ ਕਿਹਾ, ਬੋਲ ਕੀ ਚਾਹੀਦਾ ਤੈਨੂੰ। ਦੋ ਮੈਂ ਚੀਜ਼ਾਂ ਤੇਰੇ ਸਾਹਮਣੇ ਰੱਖਣਾ, ਇੱਕ ਨਾਮ ਹੈ, ਇੱਕ ਦੁਨੀਆਂ ਦੇ ਪਦਾਰਥ ਨੇ। ਉਹਨੇ ਇੱਕ ਸ਼ਬਦ ਕਿਹਾ, ਕਹਿਣ ਲੱਗਾ, ਮਹਾਰਾਜ ਮੈਨੂੰ ਇੱਕ ਰਾਤ ਸੋਚਣ ਦਾ ਮੌਕਾ ਦਿਓ। ਰਾਤ ਚਲਾ ਗਿਆ, ਸਵੇਰੇ ਦਰਬਾਰ ਸਜਿਆ, ਹਜ਼ੂਰ ਨੇ ਕਿਹਾ, ਦੁਰਗੋ ਜੋ ਤੇਰਾ ਅੰਦਰ ਕਹਿੰਦਾ, ਨਾਮ ਮੰਗੇਗਾ ਨਾਮ ਮਿਲੇਗਾ, ਧਨ ਮੰਗੇਗਾ ਤੇ ਧਨ ਮਿਲੇਗਾ, ਦੱਸ ਤੈਨੂੰ ਚਾਹੀਦਾ ਕੀ। ਉਹ ਨੀਵੀਂ ਪਾ ਕੇ ਕਹਿੰਦਾ, ਮੈਨੂੰ ਇਹ ਸਮਝ ਹੀ ਨਹੀਂ ਪੈਂਦੀ ਕਿ ਮੈਂ ਮੰਗਾਂ ਕੀ। ਕਹਿਣ ਲੱਗੇ, ਕਿਉਂ? ਕਹਿੰਦਾ, ਪਹਿਲਾਂ ਮੈਂ ਜਦੋਂ ਆਮ ਵਿਚਰਦਾ ਸਾਂ ਤੇ ਮੇਰੇ ਮਨ ਵਿੱਚ ਇਹ ਸੀ ਕਿ ਹੋ ਸਕਦਾ ਕਿ ਧਨ ਪਦਾਰਥ ਹੋਣ ਤੇ ਦੁਨੀਆ ਵੀ ਧਨ ਧਨ ਹੁੰਦੀ ਏ, ਪਰ ਕਹਿੰਦਾ ਜਿੱਦਣ ਤੇਰੀ ਬਾਣੀ ਸੁਣ ਲੱਗਾ ਇੱਕ ਡਰ ਹੋਰ ਖਾਈ ਜਾਂਦਾ ਵੀ ਇੱਥੋਂ ਅੱਗੇ ਜਾ ਕੇ ਵੀ ਹੋਰ ਕਿਸੇ ਨਾਲ ਵਾਹ ਪੈਣਾ। ਪਹਿਲਾਂ ਧਨ ਮੰਗਣ ਆਇਆ ਸਾਂ, ਹੁਣ ਸੋਚਣਾ ਵਾ ਜੇ ਤੂੰ ਧਨ ਦੇ ਦਿੱਤਾ ਤੇ ਰੱਬ ਦੀ ਦਰਗਾਹ ਵਿੱਚ ਖਾਲੀ ਹੱਥ ਗਿਆ ਤੇ ਠੋਕਰਾਂ ਪੈਣਗੀਆਂ। ਤੇ ਕਹਿੰਦਾ ਜਦੋਂ ਮੈਂ ਨਾਮ ਮੰਗਣਾ ਤੇ ਸੋਚਣਾ ਰੁਪਈਆਂ ਤੋਂ ਬਿਨਾਂ ਧਨ ਤੋਂ ਬਿਨਾਂ ਲੋਕਾਂ ਨੇ ਟਿਕਣ ਦੇਣਾ, ਮੈਂ ਦੁਬਧਾ ਵਿੱਚ ਪਿਆ ਵਾਂ। ਜੇ ਧਨ ਮੰਗਣਾ ਤੇ ਪਰਲੋਕ ਜਾਂਦਾ, ਜੇ ਮੈਂ ਨਾਮ ਮੰਗਣਾ ਤੇ ਲੋਕ ਵਿੱਚ ਧੱਕੇ ਨੇ। ਹੁਣ ਮੈਨੂੰ ਸਮਝ ਨਹੀਂ ਪੈਂਦੀ ਮੈਂ ਕੀ ਮੰਗਾਂ। ਕਹਿੰਦਾ ਜੋ ਕੋਈ ਤੈਨੂੰ ਪਾਉਂਦਾ ਤੂੰ ਉਹ ਦੇ ਦੇ, ਪਰ ਮੇਰਾ ਭਲਾ ਹੋਵੇ। ਗੁਰੂ ਅਮਰਦਾਸ ਨੇ ਉੱਤੇ ਸ਼ਬਦ ਕਿਹਾ ਸੀ, ਕਹਿਣ ਲੱਗੇ, ਗੁਰੂ ਨਾਨਕ ਸਾਹਿਬ ਨੇ ਜਿਹੜਾ ਨਿਰਮਲ ਪੰਥ ਚਲਾਇਆ ਹੈ ਨਾ, ਇਹਦੇ ਵਿੱਚ ਦੋਨੋਂ ਦਾਤਾਂ ਮਿਲਦੀਆਂ ਨੇ। ਕਹਿੰਦੇ ਜਿੰਨੀ ਦੇਰ ਤੱਕ ਜਿਉਂਦਾ ਦੌਲਤ ਦੀ ਕਮੀ ਨਹੀਂ, ਤੇ ਜਿੰਨੀ ਦੇਰ ਤੱਕ ਰੱਬ ਨੇ ਸਵਾਸ ਦਿੱਤੇ ਨੇ ਕੋਈ ਬੰਦਗੀ ਤੋਂ ਬਿਨਾਂ ਖਾਲੀ ਨਾ ਜਾਣ ਦੇਈ। ਜੇ ਬੰਦਗੀ ਤੇਰੇ ਕੋਲ ਹੋਵੇਗੀ ਤੇ ਦੌਲਤ ਤੇਰੇ ਤੇ ਭਾਰੂ ਨਹੀਂ ਹੋਵੇਗੀ। ਸੱਚ ਜਾਣੀ ਦੌਲਤ ਨਾਲ ਲੋਕ ਸੇਵਾ ਕਰੀ ਤੇ ਨਾਮ ਜਪ ਕੇ ਰੱਬ ਦੀ ਦਰਗਾਹ ਦਾ ਪਾਂਧੀ ਬਣ ਜਾਏ। ਹਜ਼ੂਰ ਨੇ ਸ਼ਬਦ ਵਰਤੇ ਨੇ, ਕਵੀ ਸੰਤੋਖ ਸਿੰਘ ਜੀ ਦੀ ਲਿਖਤ ਏ, ਉਹ ਸਿੱਖ ਨੇ ਸ਼ਬਦ ਕਹਿਣ ਲੱਗੇ, ਨਾਮ ਦੇਹੇ ਧਨ ਦੇਹੇ ਨਾ ਜਨ ਕੋ। ਉਸ ਦਾਤੇ ਦੇ ਦਰ ਤੋਂ ਆਉਣਾ ਮੈਂ ਦਾਨ ਸ਼ਬਦ ਤੇ ਵੇ। ਨਾਮ ਦੇਹੇ ਧਨ ਦੇਹੇ ਨਾ ਜਨ ਕੋ, ਧਨ ਬਖੀਨ ਜਨ ਜਗ ਨਾ ਸੁਹਾਏ। ਜੋ ਧਨ ਦੇਵੇ ਨਾਮ ਨਾ ਦੇਵੇ, ਨਾਮ ਬਿਨਾਂ ਜਨ ਜਮਪੁਰ ਜਾਏ। ਤੂੰ ਤਾਂ ਕਹੀ ਨਹੀਂ ਬਣਿਆਵੇ, ਜਿਉਂ ਭਾਵੇ ਤਿਉਂ ਬੰਤ ਬਣਾਏ। ਮੇਰੇ ਕੋਲ ਸ਼ਬਦ ਹੀ ਕੁੰਜ, ਮੈਂ ਕੀ ਕਹਾਂ, ਜਿਵੇਂ ਤੈਨੂੰ ਪਾਉਂਦਾ ਤੂੰ ਕਰ ਲੈ। ਅੱਗੇ ਗੁਰੂ ਅਮਰਦਾਸ ਬੋਲੇ, ਕਹਿਣ ਲੱਗੇ, ਕਹੋ ਬਾਕ ਤੁਮ ਦੋਨੋਂ ਲੇਵੋ। ਸਿੱਖ ਨੂੰ ਲੋਕ ਤੇ ਪਰਲੋਕ ਦਿੱਤਾ ਹੈ, ਸਿੱਖ ਨੂੰ ਖਲਤ ਤੇ ਪਲਤ ਦਿੱਤਾ ਹੈ, ਸਿੱਖ ਨੂੰ ਇਹਾਂ ਤੇ ਉਹਾਂ ਦਿੱਤਾ ਹੈ, ਸਿੱਖ ਨੂੰ ਲੋਕ ਸੁਖੀਏ ਤੇ ਪਰਲੋਕ ਸੁਹੇਲੇ ਕੀਤਾ ਹੈ। ਇਹਦਾ ਮਤਲਬ ਕਿ ਦੋਨੋਂ ਦਾਤਾਂ ਮਿਲਦੀਆਂ ਨੇ। ਕਹੋ ਬਾਕ ਤੁਮ ਦਿਨ ਦੋਨੋਂ ਲੇਵੋ, ਪ੍ਰਾਪਤ ਹਵੇ ਸੁਖ ਅਭੈ ਅੱਛੇ ਹੋ, ਜਬ ਲਗ ਜੀਵੋ ਧਨ ਬਹੁ ਪਾਵੋ। ਜਿੰਨੀ ਦੇਰ ਤੱਕ ਜਿਉਂਦਾ ਰਹੇ ਰੱਬ ਮੇਰ ਕਰੇ ਧਨ ਦੀ ਕਮੀ ਨਾ ਆਵੇ, ਪਰ ਇਹ ਕਦੀ ਭੁੱਲ ਨਾ ਜਾਈ, ਸਿਮਰੋ ਸਤ ਨਾਮ ਲਿਵ ਲਾਵੋ। ਅੰਤ ਕਾਲ ਜਮ ਨਾ ਦਰਸਹਿ ਹੈ, ਪੁੰਨ ਦਾਨ ਕੈ ਲੋਕ ਸਦੈ ਹੈ। ਜੇ ਕਿਤੇ ਲੋੜਵੰਦ ਗੁਰੂ ਰੱਬ ਪਰਮਾਤਮਾ ਦੀ ਸੇਵਾ ਜਾਣ ਕੇ ਤੁਹਾਨੂੰ ਲਏਗਾ ਤੇ ਜਮਾਂ ਦੀ ਫਾਈ ਤੋਂ ਬਚ ਜਾਏਗਾ। ਹੁਣ ਇੱਥੇ ਇੱਕ ਹੋਰ ਸਮੱਸਿਆ ਖੜੀ ਹੁੰਦੀ, ਅਸੀਂ ਜਦੋਂ ਮੰਗਣ ਤੁਰਨੇ ਹਾਂ, ਮੈਂ ਆਪਣੀ ਵੀ ਗੱਲ ਵਿੱਚ ਕਰ ਰਿਹਾ, ਉਦੋਂ ਅਸੀਂ ਧਨ ਮੰਗਦਿਆਂ ਮੰਗਦਿਆਂ ਧਨ ਦੇਣ ਵਾਲੇ ਦੀ ਅੰਦਰ ਜੀ ਜਿਹੜਾ ਸ਼ੁਕਰ ਹੈ ਉਹਨੂੰ ਭੁੱਲ ਜਾਂਦੇ ਹਾਂ। ਮੇਰੇ ਸਤਿਗੁਰੂ ਨੇ ਕਿਰਪਾ ਕੀਤੀ, ਕਹਿੰਦੇ ਸਿੱਖ ਜਿਹੜਾ ਉਹ ਜਦੋਂ ਵੀ ਜਿੱਦਣ ਦੇਗ ਤੇਗ ਫਤਿਹ ਆਈ ਸੀ ਨਾ, ਉਦਣ ਇੱਕ ਬੇਨਤੀ ਕੀਤੀ ਸੀ, ਜਦੋਂ ਵੀ ਪ੍ਰਸ਼ਾਦਾ ਸਿੱਖਦਾ ਸਿੱਖ ਕਿਸੇ ਥਾਂ ਤੋਂ ਵੀ ਛਕੇ, ਉਦਣ ਸ਼ਬਦ ਵਰਦਾ, ਅੰਨ ਪਾਣੀ ਗੁਰੂ ਕਾ ਤਹਿਰ ਸਿੱਖ ਸੇਵਕ ਪਰਿਵਾਰ ਦੀ। ਕਦੀ ਨਹੀਂ ਕਹਿੰਦਾ ਅੰਨ ਪਾਣੀ ਸਿੱਖ ਪਰਿਵਾਰ ਦਾ, ਕਿਉਂਕਿ ਅੰਨ ਪਾਣੀ ਦਾ ਦਾਤਾ ਪਰਮੇਸ਼ਵਰ ਹੈ ਤੇ ਸੇਵਾ ਕਰਨ ਵਾਲੇ ਆ ਜਿਹੜੇ ਨੇ ਗੁਰੂ ਕੇ ਸਿੱਖ ਪਰਿਵਾਰ ਨੇ। ਹਜ਼ੂਰ ਕਿਰਪਾਲੂ ਜੀ ਕਹਿੰਦੇ ਨੇ, ਜਦੋਂ ਦਾਤ ਲੈ ਕੇ ਦਾਤਾਰ ਭੁੱਲ ਜਾਏ, ਸੱਚ ਜਾਣੋ ਉਹ ਮੰਗ ਬੰਦੇ ਲਈ ਫਿਰ ਬੰਧਨ ਬਣ ਜਾਂਦੀ। ਹਜ਼ੂਰ ਦੀ ਬਾਣੀ ਵਿੱਚ ਦੋ ਕੁ ਪ੍ਰਮਾਣ ਹੋਰ ਨੇ। ਇੱਕ ਅਸੀਂ ਸ਼ਬਦ ਪੜ੍ਹਨੇ ਆ, ਸ਼ਬਦ ਆਰੰਭ ਹੁੰਦਾ ਹੈ ਕਿ ਮੋਰੀ ਰੁਣ ਚੁਣ ਲਾਇਆ ਭੈਣੇ ਸਾਵਣ ਆਇਆ। ਉਹਦੇ ਵਿੱਚ ਇੱਕ ਸ਼ਬਦ ਹੈ, ਦੋ ਚਾਰ ਤੁਕਾਂ ਨੇ ਕਿ ਜਦੋਂ ਸਾਉਣ ਦਾ ਮਹੀਨਾ ਹੁੰਦਾ ਹੈ ਨਾ, ਸਾਡੇ ਉੱਥੋਂ ਇੱਕ ਰੀਤ ਹੈ, ਸਮਾਜਿਕ ਰੀਤ ਹੈ, ਗੁਰਮਤ ਦੀ ਨਹੀਂ, ਕਿ ਸਵਾਣੀਆਂ ਆਪਣੇ ਹੱਥਾਂ ਤੇ ਚੂੜੀਆਂ ਚੜਾਉਂਦੀਆਂ ਨੇ ਤੇ ਰੰਗ ਬਿਰੰਗੀਆਂ ਚੂੜੀਆਂ ਪਹਿਨੀਆਂ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਦੇਖਿਆ ਕਿ ਪਤੀ ਦੀ ਖੁਸ਼ੀ ਨਹੀਂ, ਹੱਥ ਵਿੱਚ ਚੂੜੀਆਂ ਪਾਈਆਂ ਕੱਚ ਦੀਆਂ ਸੋਨੇ ਦੀਆਂ ਵੀ, ਤੇ ਹੱਸ ਕੇ ਕਹਿਣ ਲੱਗੇ ਇਹਨਾਂ ਚੂੜੀਆਂ ਨੂੰ ਬਾਹਾਂ ਦੇ ਸਮੇਤ ਪੰਨ ਦੇ। ਪੁੱਛਿਆ ਕਿਉਂ, ਮੈਂ ਤਾਂ ਅੱਜ ਸੱਜਰੀਆਂ ਚਾੜੀਆਂ। ਕਹਿਣ ਲੱਗੇ ਚੂੜੀਆਂ ਪਤੀ ਦੀ ਪ੍ਰਸੰਨਤਾ ਲਈ ਨੇ, ਜੇ ਉਹ ਖੁਸ਼ ਨਹੀਂ ਹੋਇਆ ਕੂਕ ਦੇ ਇਹਨਾਂ ਬਾਹਾਂ ਤੇ ਚੂੜੀਆਂ ਨੂੰ, ਚੂੜੀਆਂ ਵੇਖ ਕੇ ਤੈਨੂੰ ਪਤੀ ਦਾ ਪਿਆਰ ਭੁੱਲ ਗਿਆ। ਉੱਥੇ ਹਜ਼ੂਰ ਨੇ ਦੇ ਭਾਵ ਅਰਥ ਕੀ ਕੱਢੇ? ਆਪਾਂ ਸ਼ਬਦ ਪੜ੍ਹਨੇ ਚੂੜਾ ਭੰਨ ਪਲੰਗ ਛਿਓ ਮੁੰਡੇ, ਮੁੰਡੇ ਦਰ ਤੇ ਹੇ ਜੀਵ ਰੂਪੀ ਇਸਤਰੀ, ਜਿਹੜੀ ਤੂੰ ਦਾਤ ਲੈ ਕੇ ਪਰਮਾਤਮਾ ਪਤੀ ਨੂੰ ਖੁਸ਼ ਕਰਨਾ ਸੀ, ਉਹਨੂੰ ਪਰੇਸ਼ਾਨੀ ਕੀਤਾ ਇਹਨਾਂ ਸੋਨੇ ਤੇ ਚਾਂਦੀ ਤੇ, ਇਸ ਕੱਚ ਤੇ ਮਾਣ ਕਰੀ ਬੈਠੀ ਹੈ, ਤੋੜ ਦੇ ਇਸ ਕੱਚ ਨੂੰ ਤੇ ਸੋਨੇ ਨੂੰ, ਭੰਨ ਦੇ ਇਹਨਾਂ ਬਾਹਾਂ ਨੂੰ ਜਿਹਨੇ ਤੇਰੇ ਪ੍ਰੀਤਮ ਤੋਂ ਤੈਨੂੰ ਵਿਛੋੜ ਦਿੱਤਾ। ਹੁਣ ਇਹੋ ਜਿਹੀ ਦਾਤ ਪ੍ਰਵਾਨ ਹੈ? ਚੂੜਾ ਭੰਨ ਪਲੰਗ ਚੋ ਮੁੰਡੇ, ਸਣ ਬਾਹੀ ਸਣ ਬਾਹਾਂ, ਇਹਤੇ ਵੇਚ ਕਰੇਂਦੀਏ ਮੁੰਡੇ ਸੌ ਰਾਤੋ ਅਵਰਾਂ, ਨਾ ਮਨਿਆਰ ਨਾ ਚੂੜੀਆਂ। ਮਨਿਆਰ ਦਰ ਤੁਸੀਂ ਸਮਝਦੇ ਹੋ ਜਿਹੜਾ ਚੂੜੀਆਂ ਪਾਉਣ ਵਾਲਾ ਹੁੰਦਾ, ਮਨਿਆਰੀ ਵਾਲਾ। ਕਹਿਣ ਲੱਗੇ ਤੇਰੇ ਮਨਿਆਰ ਕੋਲ ਵੀ ਤਾਕਤ ਨਹੀਂ ਤੈਨੂੰ ਪਿਆਰੇ ਪਤੀ ਦੀ ਪਿਆਰ ਦੇ ਸਕੇ? ਦੇਖੇ ਨਾ ਚੂੜੀਆਂ ਦੀ ਚਮਕ ਵੀ ਤੇਰੇ ਅੰਦਰ ਨੂੰ ਸੰਤੁਸ਼ਟੀ ਨਹੀਂ ਦੇ ਸਕੀ। ਨਾ ਮਨਿਆਰ ਨਾ ਚੂੜੀਆਂ ਨਾ ਸੇ ਵੰਗੜੀਆਂ, ਜੋਸ਼ ਹੈ ਪਤੀ ਪਰਮਾਤਮਾ ਦੇ ਕੰਠ ਨਾਲ ਨਹੀਂ ਲੱਗੀਆਂ। ਕਹਿਣ ਲੱਗੇ ਨਾ ਬਾਹਾਂ ਨੂੰ ਫੂਕ ਦੇ, ਨਾ ਬਾਹਾਂ ਦਾ ਕੋਈ ਲਾਭ ਨਹੀਂ, ਜੋਸ਼ ਹੈ ਕੰਠ ਨਾਲ ਲੱਗੀਆਂ ਜਲ ਸੇ ਬਾਹੜੀਆਂ। ਹਜ਼ੂਰ ਨੇ ਉੱਥੇ ਸ਼ਬਦ ਵਰਤੇ ਦਾਤ ਤਾਂ ਉਹਨੇ ਵੀ ਮੰਗੀ, ਪਰ ਉਸ ਦਾਤ ਵਿੱਚੋਂ ਦਾਤਾਰ ਨਫੀ ਹੋ ਗਿਆ। ਹਜ਼ੂਰ ਨੇ ਇੱਕ ਪ੍ਰਮਾਣ ਹੋਰ ਦਿੱਤਾ, ਕਹਿਣ ਲੱਗੇ ਸੋਇਨਾ ਰੂਪਾ ਰੰਗੁਲਾ ਮੋਤੀ ਤੈ ਮਾਨਕ ਜੀਓ, ਸੇ ਵਸਤੂ ਸ਼ਹਿ ਦਿੱਤੀਆਂ ਮੈਂ ਤਿੰਨ ਚੋਂ ਲਾਇਆ ਚਿੱਤ ਜੀਓ, ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਤ ਜੀਓ, ਹੋ ਇੰਨੀ ਟੋਲੀ ਭੁੱਲੀ ਇਸ ਤਿਸ ਕੰਤ ਨਾ ਬੈਠੀ ਮਾਸ ਜੀਓ, ਜੇ ਕੰਤ ਕੋਲ ਨਹੀਂ ਤੇ ਸੱਜਣੋ ਗੁਰਮੁਖ ਉਹ ਦਾਤ ਫਿਰ ਕੇਵਲ ਇੱਕ ਵਕਾਰ ਬਣ ਕੇ ਰਹਿ ਜਾਂਦੀ। ਸਾਹਿਬ ਨੇ ਕਿਹਾ ਦੁਨੀਆਂ ਦੀਆਂ ਦਾਤਾਂ ਵੀ ਇਹਦੇ ਦਰ ਤੋਂ ਮੰਗੀ, ਪਰ ਇੱਕ ਗੱਲ ਚੇਤੇ ਰੱਖੀ, ਨਾਮ ਜਪਦਿਆਂ ਜਪਦਿਆਂ ਇੱਕ ਦਿਨ ਦਾਤ ਮੰਗਣ ਦੀ ਲੋੜ ਨਹੀਂ ਪਏਗੀ, ਤੇਰੇ ਅੰਦਰ ਦੇ ਫੁਰਨੇ ਉੱਠਣ ਤੋਂ ਪਹਿਲਾਂ ਹੀ ਦਾਤਾਂ ਮਿਲ ਜਾਣਗੀਆਂ। ਇਹ ਅਵਸਥਾ ਹੈ, ਪਰ ਜਦੋਂ ਦਾਨਾ ਸਿਰ ਦਾਨ ਨਾਮ ਦਾਨ ਆਵੇਗਾ ਤੇ ਕਹਿਣ ਲੱਗੇ ਉਹ ਦਾਤ ਮਿਲਣ ਦੀ ਤੇਰੇ ਅੰਦਰ ਦਾ ਫੁਰਨਾ ਬਣੇ ਤੇ ਤੈਨੂੰ ਦਾਤ ਮਿਲ ਜਾਏਗੀ। ਹਜ਼ੂਰ ਨੇ ਕਿਹਾ ਦੁਨਿਆਵੀ ਪਦਾਰਥ ਵੀ ਤੂੰ ਮੰਗਣਾ ਹੈ, ਮੰਗ ਬੇਸ਼ੱਕ, ਪਰ ਨਾਮ ਸਭ ਤੋਂ ਸ੍ਰੇਸ਼ਟੀ। ਫਿਰ ਇਹਤੇ ਸ਼ਬਦ ਦਾਨ ਕਿਉਂ ਵਰਤਿਆ ਹੈ? ਜਿਹੜੇ ਸ਼ੁਰੂ ਅੱਜ ਹੋਣਾ ਹੈ, ਮੈਂ ਪਹਿਲਾਂ ਸਿਰਫ ਬੇਨਤੀ ਕੀਤੀ ਦਾਤੇ ਤੇ ਦਾਤ ਸੰਬੰਧੀ, ਇਹਤੇ ਸ਼ਬਦ ਅਰਦਾਸ ਵਿੱਚ ਦਾਨ ਕਿਉਂ ਕਹਿ ਕਿ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸ਼ਾ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਹਰ ਚੀਜ਼ ਨਾਲ ਦਾਨ ਸ਼ਬਦ ਕਿਉਂ ਜੋੜਿਆ? ਅਸੀਂ ਦਾਨ ਦੇ ਅਰਥ ਕਰਨੇ ਹਾਂ ਹੋਰ ਤਰੀਕੇ ਨਾਲ ਕਿ ਕਿਸੇ ਨੂੰ ਖੈਰਾਤ ਦੇਣੀ। ਇੱਥੇ ਦਾਨ ਦੇ ਅਰਥ ਕਰਦਿਆਂ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਜਦੋਂ ਕਿਸੇ ਨੂੰ ਦਾਨ ਮਿਲਦਾ ਹੈ ਨਾ, ਜੇ ਸਿੱਖੀ ਦਾਨ ਮਿਲਣਾ ਸਾਡੀ ਖੌਮੇ ਨੂੰ ਮਾਰ ਕੇ ਰਾਗੀ ਗੱਲ ਹੈ, ਕੇਸ ਦਾਨ ਮਿਲਣਾ ਤੇ ਅੰਦਰ ਦੀ ਖੌਮੇ ਮਰੀ, ਜੇ ਤੈਨੂੰ ਭਰੋਸਾ ਮਿਲਣਾ, ਵਿਸ਼ਾ ਮਿਲਣਾ, ਤੈਨੂੰ ਰਹਿਤ ਮਿਲਣੀ ਹੈ, ਨਾ ਮਿਲਣਾ, ਦਾਨ ਦਾ ਅਰਥ ਕੀ ਹੈ? ਦੇਖੋ ਜਦੋਂ ਭਿਖਾਰੀ ਮੰਗਣ ਆਉਂਦਾ ਉਹ ਕਦੀ ਬੂਹੇ ਸਾਹਮਣੇ ਖਲੋ ਕੇ ਨਹੀਂ ਕਹਿੰਦਾ ਇਸ ਸਾਲ ਬਿਜਨਸ ਵਿੱਚ ਜਿੰਨੇ ਰੁਪਈਏ ਬਣੇ ਨੇ ਮੇਰਾ ਅੱਧ ਸੱਟੋ। ਕਦੀ ਉਹਨੇ ਕਿਹਾ ਮੇਰਾ ਹੱਕ ਬਣਦਾ ਹਰ ਮਹੀਨੇ ਮੇਰੇ ਘਰ ਰੁਪਈਏ ਪਹੁੰਚਾਇਆ ਕਰੋ? ਕਦੀ ਨਹੀਂ। ਜੇ ਕਿਸੇ ਦੇ ਘਰੋਂ ਕੋਈ ਇੰਡੀਆ ਵਿੱਚ ਦੇਖਨੇ ਆ ਮੰਗਤਾ ਮੰਗਣ ਆਉਂਦਾ, ਕਦੀ ਉਹਨੇ ਇਹ ਨਹੀਂ ਕਿਹਾ ਮੇਰਾ ਹੱਕ ਬਣਦਾ ਮੇਰੀ ਝੋਲੀ ਵਿੱਚ ਇੰਨੇ ਦਾਣੇ ਪਾਓ। ਉਹ ਕਹਿੰਦਾ ਹੱਕ ਮੇਰਾ ਕੋਈ ਨਹੀਂ। ਦਾਨ ਸ਼ਬਦ ਕਿਉਂ ਨੇ? ਹੱਕ ਮੇਰਾ ਕੋਈ ਨਹੀਂ, ਮੇਰੇ ਕੋਲ ਗੁਣ ਕੋਈ ਨਹੀਂ, ਤੇ ਮੇਰਾ ਕੋਈ ਵੀ ਇਹੋ ਜਿਹਾ ਕਰਮ ਨਹੀਂ, ਤੇਰੇ ਘਰ ਨਾਲ ਮੇਰੇ ਜੁੜਨ ਦਾ ਕੋਈ ਗੁਣ ਮੇਰੇ ਕੋਲ ਨਹੀਂ, ਪਰ ਮੈਂ ਜਦੋਂ ਦਾਨ ਮੰਗਣ ਆਇਆ ਇਹਦਾ ਮਤਲਬ ਇਹ ਹੱਕ ਮੇਰਾ ਕੋਈ ਨਹੀਂ ਬਣਦਾ, ਜੇ ਤਰੁੱਠ ਹੈ ਤੇ ਮੇਰੇ ਕਰਮਾਂ ਨੂੰ ਦੇਖੀ ਨਾ ਮੇਰੀ ਝੋਲੀ ਵਿੱਚ ਦਾਤ ਪਾ ਦੇ। ਇਹਦਾ ਮਤਲਬ ਇਹ ਸਿੱਖਾਂ ਜਦੋਂ ਸਿੱਖੀ ਦਾਨ ਮੰਗਣ ਤੁਰਿਆ ਅਰਦਾਸ ਕਰੀ ਮੈਂ ਇਹਦੇ ਲਾਇਕ ਨਹੀਂ, ਤੂੰ ਦਾਨ ਦੇਣਾ ਤੂੰ ਦਾਤਾਰ ਹੈ ਨਾ, ਮੈਂ ਇਹਦੇ ਲਾਇਕ ਨਹੀਂ, ਪਰ ਇੱਕ ਕਿਰਪਾ ਕਰੀ ਮੈਂ ਭਿਖਾਰੀ ਹਾਂ, ਭਿਖਾਰੀਆਂ ਦੇ ਔਗਣ ਤੇ ਕੱਪੜੇ ਨਹੀਂ ਦੇਖੀ ਦੇ, ਭਿਖਾਰੀਆਂ ਨੂੰ ਤੁਰਚ ਕੇ ਝੋਲੀ ਵਿੱਚ ਦਾਨ ਪਾ ਦਈਦਾ, ਮੈਂ ਤੇਰੇ ਦਰ ਦਾ ਸਵਾਲੀ ਹਾਂ, ਤੇਰੇ ਦਰ ਦਾ ਮੰਗਤਾ ਹਾਂ, ਤੂੰ ਕਿਰਪਾ ਕਰੀ ਹੱਕ ਮੇਰਾ ਕੋਈ ਨਹੀਂ ਬਣਦਾ, ਜੇ ਤਰੁੱਠ ਹੈ ਤੇ ਮੈਨੂੰ ਦਾਤ ਦੇ। ਆਓ ਕਦੀ ਬਾਣੀ ਵਿੱਚੋਂ ਦਰਸ਼ਨ ਕਰੀਏ, ਜਿਹਨਾਂ ਨੂੰ ਦਾਤ ਮਿਲੀ ਦਾਨ ਮਿਲਿਆ ਉਹਨਾਂ ਹੱਕ ਨਹੀਂ ਜਿਤਾਇਆ, ਹੱਕ ਜਿਤਾਉਣ ਵਾਲਾ ਕਦੀ ਦਾਨ ਦਾ ਪਾਤਰ ਹੀ ਨਹੀਂ ਬਣਦਾ। ਹਜ਼ੂਰ ਨੇ ਬਾਣੀ ਵਿੱਚ ਇੱਕ ਸ਼ਬਦ ਵਰਤਿਆ, ਕਈ ਵਜ਼ੀਰ ਅਸੀਂ ਉਹਨੂੰ ਪੜ੍ਹਿਆ, ਉਹ ਦੇਖੋ ਤੇ ਸ਼ਬਦ ਦਾਤ ਆਇਆ। ਹਜ਼ੂਰ ਨੇ ਸ਼ਬਦ ਵਰਤਿਆ ਪਹਿਲਾ ਪੈਰ ਹੈ ਫੁੱਲਣਾ, फलती पछा रात जो जगन लहन से साई कनो दात। उन्हां नूं दात मिलती जिहड़े जागदे ने, पर नाल कह दिता दावा ना करी जाई मैं इन्ना जागया, मैं इन्ने पाठ किते, मैं इन्नियां माला कीतियां, मैं इन्ने जगराते कीते। लेखे विच पै गयो सजना, पल्ले कुछ नहीं पैना। जदो दान मंगण आईए उदो पूरी तरह समर्पित हो जाईदा है। चेते रखी दान मंगण वाले कभी अपने गुणा दा दावा नहीं करदे हुंदे। सिखां नूं सिखी दान, हे दातार असी लायक नहीं सिखी दे, पर तेरे चरणा विचों इक दान मंगण आया। अगे शब्द वरत्या जो जगन लहन से साई कन्नो दात। मेरे बाबे नानक ने कह दिता नहीं, दातां ते दावे नहीं हुंदे, दान धक्के नाल नहीं लै जांदे। धक्के नाल दान लैण वाले जालम हुंदे ने, ते जिहड़ा बेनती करदा है दाती साहिब संधियां क्या चलदा है तिस नाल, इक जगंदे ना लैण इक सुत्तियां दे उठान। बाबे फरीद ने शब्द वरते, कहन लगे काली जिनी ना रावयो तौली रावै कोए। देखो जदो किसे नूं दान देना चाहे ते दान दी कोई उम्र मुकर्रर नहीं कि सिक्खी दा दान ऐस उम्र तक मिलदा है। भावे साडे घरां विच गल जरूर है कि असीं बच्चे नूं अमृत पान कराण तों बड़ी कन्नी कतराने हां, ते इस अमृत शब्द नूं सुन के डरिया ना करो। गुरमुखो इस शब्द नूं सुन के घबराओ ना, क्योंकि कोई अमृत छाके जे ओहदे ककारां नूं संभाल नहीं सकिया, रहत नहीं सं रख सकिया, इहदा मतलब ये नहीं कि गुरु दे अमृत ते आपां शक कर लई। देखो हजूर कृपालू जी कहिंदे सिक्खी दी कोई एक उम्र नहीं। जे कहीए भी सिक्खी दान मिलदा है ऐस साल तों ऐस साल तक, जनेऊ पाया जाणा 9 साल दी उम्र विच, सुनत कीती जाणी है इन्नी उम्र विच। गुरु साहिब ने एक गल किया, कहन लगे जिस दिन तों तेरे सवास शुरू हो गए ने ना, उस दिन तों तेरा सिक्खी विच दाखला है। हर वेला हर मौका है जदों तू अरदास करके सिक्खी दी दात लै सकना है। कभी तको सवेरे एक बेनती की, बाबा अमरदास उन्होंने 62 साल की उम्र, कई सज्जन 72 वर्दे, इस उम्र तक उन्होंने सिक्खी का चित ख्याल ही नहीं। तो जिन्हों समयों में लोग आके घर आराम करते ने, उस वेले बाबा अमरदास झोली अड के कह कहना मैनू कृपा करो सिक्खी का दान दियो। यही शब्द मंगया ना, कुरम बन के नहीं आया, मैं सिक्खी मंगण आया वा। जिस उम्र विच लोग कहिंदे ने जे बच्चे नूं तुरन दी जांच नहीं, 5 साल ते 3 महीने दी उम्र विच मेरा गुरु हरकृष्ण साहिब भुल्लिया नूं सिक्खी दा दान पिया दिंदा है। उम्र कोई नहीं सिक्खी विच, किसे वेले भी कोई दाखला लै ते इहो जी खेड। जे हो सकदा जे 100 साल दी उम्र विच 99 साल निकल गए होण, 1 साल ही किते टिक जाए ते सिक्खी दा दान 1 साल विच ही पार ला दिंदा। पर इहदे अर्थ इह ना कढ़िओ भी आपां 99 साल तक अजे सिक्खी नहीं कमाणी, क्योंकि असीं हर गल दे अर्थ अपने ढंग नाल बणाउंदे हां। उत्थे हजूर ने जिहड़ी कृपा कीती है, दान की गल करदे हां, साहिब ने शब्द वरते काली जिनी ना रावयो धौली रावै कोए, कर साई सो पिरहड़ी रंग नवेला होए। कहिंदे दान का कोई पता नहीं, झोली अड के खलोता रहो, की पता कि केड़ी घड़ी तेरी झोली विचों दात पै जानी है, ते रोज मंगिया कर। उत्थे शब्द वरते काली धौली साहिब सदा है, जे को चित करे ये दान है। ये केवल अकलां दी उमरां दी गल नहीं, काली धौली साहिब सदा है, जे को चित करे अपना लाया प्रेम न लगी। जे लोचै सब कोए प्यारिया, दान मंग की पता है, छोटी उम्र दे भिखारी नूं भी खैर पाई जांदी ते बुढ़े नूं भी खैर पाई जांदी। कभी यह थोड़ा देखने, ये न्याणा मंगण आया इनू नहीं देना, यह बजुर्ग मंगण आया इनू नहीं देना। जदों मंगते बन के तोरी पै, देने वाले उमरां नहीं देखते होंगे, देने वाले अपने तरस नूं देख के झोली भी दात पा देंगे। हजूर ने कहा काली धौली साहिब सदा है, जे को चित करे अपना लाया पिरम ना लगी। जे लोचै सब कोई प्यारिया, ये दान है, ये पिरम प्याला खसम का जय भाव है, तै दे ये दावे नहीं, ये ओदा दान है। पिछले दिन ये कर्ज कीती सी, गुरु अंगद साहब नु सिर्फ यही पुछया सी कि तुसी सिक्खी कमाई, तुसी इस रुतबे ते पहुंचे, केड़ी कालना कीती। उन्होंने इको बेनती कीती सी ते उन्हां शलोक दर्ज किया, कहन लगे एक नेही दात आपस ते जो पाईए। ये काहदा दान होए, जे असीं कहीए मैं सिक्खी कमाली, मैं इन्नी मेहनत कीती, ओह दात नहीं हुंदी। कहन लगे दात ते होंदी है जदों साहिब त्रुट के झोली विच गुण औगण तके ना ते भांडा भर दे। एक नेही दात ਆਪਸ ਤੇ ਜੋ ਪਾਈਆ ਆਪਣੇ ਆਪ ਜਿਹੜੀ ਚੀਜ਼ ਮਿਲਦੀ ਹੋਵੇ ਜੇ ਆਪ ਦਾਤ ਮਿਲਦੀ ਹੋਵੇ ਤੇ ਸਾਰੀ ਦੁਨੀਆਂ ਦਾਤਾਂ ਲੈ ਲੈ ਇੱਕ ਨਹੀਂ ਦਾਤ ਆਪਸ ਤੇ ਜੋ ਪਾਈਆ ਨਾਨਕ ਸਾ ਕਰਮਾਤ ਸਾਹਿਬ ਤੁੱਠਾ ਜੋ ਮਿਲੇ ਜੋ ਸਾਹਿਬ ਤੁੱਠੇ ਵੇ ਉਹ ਹੀ ਅਸਲ ਵੀ ਦਾਨ ਹੈ ਮੇਰੀ ਬੇਨਤੀ ਸਮਝਿਓ ਕਿ ਦਾਨ ਦਾ ਅਰਥ ਹੈ ਮੈਂ ਇਹਦੇ ਲਾਇਕ ਨਹੀਂ ਪਰ ਤੁਸੀਂ ਮੇਰੀ ਝੋਲੀ ਵਿੱਚ ਪਾਓ ਮੈਂ ਇਹਦੇ ਮੇਰੇ ਕੋਲ ਗੁਣ ਨਹੀਂ ਪਰ ਦਾਨ ਦਰ ਤੇ ਮੇਰਾ ਹੱਕ ਕੋਈ ਨਹੀਂ ਮੇਰਾ ਗੁਣ ਕੋਈ ਨਹੀਂ ਮੇਰੇ ਕਰਮ ਕੋਈ ਨਹੀਂ ਮੇਰੀ ਮਿਹਨਤ ਕੋਈ ਨਹੀਂ ਮੇਰਾ ਰੂਪ ਕੋਈ ਨਹੀਂ ਮੇਰਾ ਰੰਗ ਕੋਈ ਨਹੀਂ ਮੇਰੇ ਕੋਲ ਤਾਲੀਮ ਕੋਈ ਨਹੀਂ ਬਸ ਤੇਰੇ ਤਰਸ ਤੇ ਆਇਆ ਮੈਂ ਤਾਂ ਹੀ ਮੇਰੇ ਗੁਰੂ ਸਾਹਿਬ ਨੇ ਅਖੀਰਲੇ ਜਦੋਂ ਸ਼ਬਦ ਕਹੇ ਤੇ ਇਹ ਹੀ ਕਹਿ ਸਨ ਉਹਨਾਂ ਨੇ ਦਾਨ ਮੰਗਿਆ ਸ਼ਬਦ ਵਰਤਿਆ ਤਰਸ ਪਿਆ ਮੈਂ ਰਾਮਤ ਹੋਈ ਦੇਖੋ ਇਹ ਨਹੀਂ ਕਿਹਾ ਮੈਂ ਇੰਨਾ ਗੁਰੂ ਗ੍ਰੰਥ ਸਾਹਿਬ ਦਾ ਬੀੜ ਲਿਖੀਏ ਇਹ ਮੇਰਾ ਹੱਕ ਬਣਦਾ ਵੀ ਇੰਨੇ ਭਗਤਾਂ ਦੀ ਬਾਣੀ ਇਕੱਠੀ ਕੀਤੀ ਇੰਨੇ ਰਾਹ ਇਕੱਠੇ ਕੀਤੇ ਇੰਨੀਆਂ ਛੰਦ ਬੰਦਾਂ ਵਿੱਚ ਕੀਤੇ ਇੰਨੇ ਸ਼ਬਦ ਦਿੱਤੇ ਸਾਡਾ ਹੱਕ ਬਣਦਾ ਤੇਰੀ ਸ਼ਿਫਤ ਦਾ ਏਡਾ ਵੱਡਾ ਗੁਰੂ ਗ੍ਰੰਥ ਸਾਹਿਬ ਲਿਖ ਦਿੱਤਾ ਕਹਿਣ ਲੱਗੇ ਬਿਲਕੁਲ ਨਹੀਂ ਤਰਸ ਪਿਆ ਮੈਂ ਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਤਰਸ ਪਿਆ ਇਹ ਹੱਕ ਨਹੀਂ ਦਾਨ ਉਦੋਂ ਮਿਲਦਾ ਜਦੋਂ ਤਰਸ ਦੇ ਘਰ ਵਿੱਚ ਆਉਂਦਾ ਜਦੋਂ ਤਰੁੱਟਦਾ ਤਰਸ ਪਿਆ ਮੈਂ ਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਅਖੀਰ ਤੇ ਸਭ ਤੋਂ ਵੱਡਾ ਦਾਨ ਦੇ ਦੇ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਕੀ ਵੈ ਹਰਿਆਂ ਮੇਰੇ ਕਹਿਣ ਤੋਂ ਮੁਰਾਦ ਇਹ ਸੀ ਕਿ ਦਾਨ ਤੇ ਹੱਕ ਨਹੀਂ ਹੁੰਦੇ ਦਾਨ ਤੇ ਦਾਅਵੇ ਨਹੀਂ ਹੁੰਦੇ ਇਹ ਤੇ ਇੱਕ ਅੰਦਰ ਦਾ ਤਰਲਾ ਹੈ ਇੱਕ ਅੰਦਰ ਦੀ ਪੁਕਾਰ ਹੈ ਤੇ ਪੁਕਾਰ ਕਰੀਏ ਕਿਵੇਂ ਮੇਰੇ ਗੁਰੂ ਅਰਜਨ ਸਾਹਿਬ ਨੇ ਦਾਨ ਮੰਗਿਆ ਮੈਂ ਦੋ ਤਿੰਨ ਸ਼ਬਦ ਕਹਿਣੇ ਨੇ ਜਿਉਂ ਜਿਉਂ ਮਨੁੱਖ ਭਜਨ ਬੰਦਗੀ ਕਰਦਾ ਅਖੀਰ ਤੇ ਦਾਨਾ ਸਿਰ ਦਾਨ ਰੱਖਿਆ ਕਿ ਏਦੋਂ ਵੱਡਾ ਸਿੱਖ ਨੂੰ ਹੋਰ ਕੋਈ ਦਾਤ ਹੀ ਨਹੀਂ ਨਾਮ ਤੋਂ ਵੱਡੀ ਕੋਈ ਦਾਤ ਨਹੀਂ ਜੇ ਪਿਆਰਿਓ ਜਿਹਨੂੰ ਨਾਮ ਦੀ ਚੋ ਦਾਤ ਮਿਲ ਗਈ ਨਾ ਉਹਦੇ ਨਾਲੋਂ ਅਮੀਰ ਕੋਈ ਹੈ ਹੀ ਆਪ ਸਭ ਨੂੰ ਪਤਾ ਕਿ ਰਵਿਦਾਸ ਜੀ ਦੇ ਕਦੀ ਵਪਾਰ ਦੇ ਗੱਡੇ ਚੱਲਦੇ ਸੁਣੇ ਜੇ ਜਿੰਨੀਆਂ ਭਗਤ ਮਾਲ ਪੜ੍ਹ ਲਓ ਭਗਤਾਂ ਦਾ ਜੀਵਨ ਪੜ੍ਹੋ ਕਦੀ ਰਵਿਦਾਸ ਦਾ ਮੈਂ ਨਹੀਂ ਪੜ੍ਹਿਆ ਵੀ ਉਹਦੇ ਕਿਤੇ ਗੱਡੇ ਚੱਲਦੇ ਹੋਣ ਵਪਾਰ ਚੱਲਦਾ ਸੀ ਕਿਤੇ ਜਹਾਜ਼ ਚੱਲਦੇ ਸਨ ਕਬੀਰ ਦੇ ਸੁਣੇ ਜੇ ਪਰ ਨਾਮ ਦੇ ਵਪਾਰੀ ਸਨ ਭਾਂਡੇ ਭਰੇ ਸਨ ਕਹਿੰਦੇ ਨੇ ਲੋਕਾਂ ਨੂੰ ਕੀ ਪਤਾ ਕਹਿੰਦੇ ਨੇ ਸਾਡੇ ਤਾਂ ਵਪਾਰ ਦੇ ਗੱਡੇ ਚੱਲਦੇ ਨੇ ਬਾਬੇ ਰਵਿਦਾਸ ਨੇ ਕਿਹਾ ਕਹਿਣ ਲੱਗੇ ਘੱਟ ਅਵਕਰ ਡੂਗਰ ਘਣਾ ਇੱਕ ਨਿਰਗੁਣ ਬੈਲ ਹਮਾਰ ਰਮਈਏ ਸਿਉਂ ਇੱਕ ਬੇਨਤੀ ਮੇਰੀ ਪੂੰਜੀ ਰਾਖ ਮੁਰਾਰ ਕੋਵਣ ਚਾਰੋ ਰਾਮ ਕੋ ਮੇਰਾ ਗਲ ਟਾਂਡਾ ਲਾਭਿਆ ਜਾ ਰਹੇ ਕਹਿੰਦੇ ਨੇ ਹੈ ਕੋਈ ਮੇਰੇ ਵਰਗਾ ਵਪਾਰੀ ਜੇ ਕੋਈ ਪੁੱਛੇ ਮਰੇ ਪਸ਼ੂ ਢੋਂਦੇ ਇੱਕ ਪਾਸੇ ਤੁਸੀਂ ਕਹਿੰਦੇ ਹੋ ਮੇਰੀ ਜਾਤ ਕੁੱਟ ਵੰਡ ਲਾ ਢੋਰ ਢਵੰਤਾ ਨਿਤੈ ਮਨਾਰਸੀ ਆਸ ਪਾਸਾ ਇੱਕ ਪਾਸੇ ਕਹਿੰਦੇ ਹੋ ਮੇਰੇ ਗੱਡੇ ਚੱਲਦੇ ਨੇ ਕਹਿਣ ਲੱਗੇ ਚਾਤੇ ਰੱਖਿਓ ਹੱਥਾਂ ਨਾਲ ਚਮੜੇ ਕੱਟਣਾ ਲੋਕਾਂ ਦੀਆਂ ਜੁੱਤੀਆਂ ਗੰਢਣਾ ਜਿਹੜੇ ਨਾਮ ਦੇ ਗੱਡੇ ਨੇ ਕੇਵਲ ਉਹਨੂੰ ਪਤਾ ਜਿਹਨੇ ਚਲਾਏ ਨੇ ਤੇ ਜਿਹਨੇ ਦਾਨ ਦੇ ਕੇ ਮੈਨੂੰ ਨਿਵਾਜਿਆ ਇਹ ਵੇ ਦਾਨ ਕਬੀਰ ਸਾਹਿਬ ਦਾ ਕੰਮ ਕੀ ਸੀ ਉਹ ਕਹਿੰਦੇ ਨੇ ਕੱਪੜੇ ਪਾਉਂਦੇ ਆ ਪਰ ਉਹਨਾਂ ਦਾ ਸ਼ਬਦ ਪੜਿਆ ਉਹ ਕਹਿਣ ਲੱਗੇ ਮੇਰਾ ਗੱਡਾ ਵੀ ਅਪੜ ਗਿਆ ਉਹਨਾਂ ਦਾ ਸ਼ਬਦ ਗੱਡੇ ਇਸ ਕਰਕੇ ਉਦੋਂ ਵਪਾਰ ਹੁੰਦਾ ਸੀ ਕਹਿੰਦੇ ਨੇ ਮਨ ਕਰ ਬੈਲ ਸੁਰਤ ਕਰ ਪੈਂਡਾ ਗਿਆਨ ਗੋਨ ਪਰ ਡਾਰੀ ਕੈਸ ਕਬੀਰ ਸੁਣੋ ਰੇ ਸੰਤੋ ਨਿਭ ਗਈ ਖੇਪ ਮਾਰੀ ਕਹਿਣ ਲੱਗੇ ਮਰਨ ਤੋਂ ਪਹਿਲੇ ਗੱਡੇ ਭੇਜ ਦਿੱਤੇ ਨੇ ਪ੍ਰਬੰਧ ਪਹਿਲੇ ਹੀ ਹੋ ਗਏ ਹੁਣ ਉਹ ਕਿਹੜਾ ਦਾਨ ਉਹ ਸੀ ਨਾਮ ਜਿਹੜੀ ਬੇਨਤੀ ਕਰਨ ਲੱਗਾ ਗੁਰੂ ਅਰਜਨ ਸਾਹਿਬ ਨੇ ਦਾਨ ਮੰਗਿਆ ਜਦੋਂ ਨਾਮ ਦਾਨ ਤੇ ਅਸੀਂ ਆਵਾਂਗੇ ਉਦਨ ਖੁੱਲ ਕੇ ਫਿਰ ਇਹਦੀ ਵਿਚਾਰ ਕਰਾਂਗਾ ਦੇਖੋ ਸਿੱਖੀ ਦਾਨ ਤੋਂ ਸ਼ੁਰੂ ਹੋਣਾ ਹੈ ਤੇ ਨਾਮ ਦਾਨ ਤੇ ਅਸੀਂ ਪਹੁੰਚਣਾ ਇਹ ਸਾਡੇ ਤਰੀਕੇ ਨੀ ਇਉਂ ਕਹਿ ਲਓ ਸਿੱਖੀ ਕੇਸ਼ ਰਹਿਤ ਵਿਸ਼ਾ ਭਰੋਸਾ ਵਿਵੇਕ ਇਹ ਪੌੜੀਆਂ ਨੇ ਨਾਮ ਤੱਕ ਜਾਣ ਲਈਆਂ ਤੇ ਜਦੋਂ ਸੱਜਣੋ ਗੁਰੂ ਕੇ ਸਿੱਖੋ ਨਾਮ ਮਿਲ ਜਾਏ ਇਹਨਾਂ ਸਾਰੀਆਂ ਚੀਜ਼ਾਂ ਦੀ ਸੰਭਾਲ ਵੀ ਫਿਰ ਨਾਮ ਹੀ ਕਰਦਾ ਹੁੰਦਾ ਹਜ਼ੂਰ ਨੇ ਸ਼ਬਦ ਵਰਤੇ ਗੁਰੂ ਅਰਜਨ ਸਾਹਿਬ ਨੇ ਦਾਨ ਮੰਗਿਆ ਤੇ ਉਸ ਦਾਨ ਵਿੱਚ ਕੀ ਮੰਗਦੇ ਨੇ ਪ੍ਰਭ ਦਾਤੋ ਦਾਤਾਰ ਪਰ ਉਹ ਜਾਚਕ ਇੱਕ ਸ਼ਰਨਾ ਮੈਂ ਤੇਰੇ ਚਰਨਾਂ ਦੀ ਸ਼ਰਨ ਵਿੱਚ ਆਇਆ ਇੱਕ ਮੰਗਤਾ ਇੱਕ ਭਿਖਾਰੀ ਹਕੀਕਤ ਵਿੱਚ ਭਿਖਾਰੀ ਕਹਿਣ ਨੂੰ ਨਹੀਂ ਗੁਰਮੁਖੋ ਕਹਿਣ ਨੂੰ ਅਸੀਂ ਸਾਰੇ ਕਹਿ ਦਿੰਦੇ ਹਾਂ ਅਸੀਂ ਝਾੜੂ ਬਰਦਾਰ ਹਾਂ ਅਸੀਂ ਸੰਗਤਾਂ ਦੇ ਜੋੜੇ ਝਾੜਨੇ ਹਾਂ ਅਸੀਂ ਤੁਹਾਡੇ ਚਰਨਾਂ ਦੀ ਧੂੜ ਵਰਗੀ ਨਹੀਂ ਇਹ ਸਿਰਫ ਲਫਾਫੇਬਾਜ਼ੀ ਹੁੰਦੀ ਹੈ ਹਕੀਕਤ ਇਹ ਗੁਰੂ ਇਹਨਾਂ ਗੱਲਾਂ ਨੂੰ ਕਦੀ ਰੀਝਦਾ ਉਹਨੂੰ ਪਤਾ ਹੈ ਪਖੰਡ ਕਰਦਾ ਪਿਆ ਇੱਕ ਨੰਬਰ ਦਾ ਪਖੰਡੀ ਹਜ਼ੂਰ ਨੇ ਸ਼ਬਦ ਵਰਤਿਆ ਨਾ ਤੂੰ ਆਵੈ ਬਸ ਬਹੁਤ ਕਿਨਾਵਣਾ ਜੇ ਕੋਈ ਤਰਲੇ ਲੈ ਕੇ ਇਹ ਮੈਂ ਕਹਿੰਦਾ ਸ਼ਬਦ ਐਵੇਂ ਆਮ ਤੌਰ ਤੇ ਅਸੀਂ ਜਦੋਂ ਮਿਲਦੇ ਹਾਂ ਨਾ ਕਹਿੰਦੇ ਹਾਂ ਵੀ ਅਸੀਂ ਇਸ ਤਰ੍ਹਾਂ ਇਹ ਗੱਲ ਲੋਕਾਂ ਨੂੰ ਦੱਸਣ ਦੀ ਲੋੜ ਨਹੀਂ ਜਿਹਦੇ ਚਰਨਾਂ ਦੀ ਧੂੜ ਬੰਨਾ ਅੰਮ੍ਰਿਤ ਵੇਲੇ ਉਹਦੇ ਚਰਨਾਂ ਵਿੱਚ ਰੋਇਆ ਕਰੀਏ ਵੀ ਅਸੀਂ ਤੇਰੇ ਚਰਨਾਂ ਦੀ ਧੂੜ ਹਾਂ ਉਹ ਕਹਿਣ ਦੀ ਲੋੜ ਨਹੀਂ ਪੈਂਦੀ ਫਿਰ ਉਹ ਧੂੜ ਬਣਦਾ ਗੁਰੂ ਅਰਜਨ ਸਾਹਿਬ ਨੇ ਜੁੜੇ ਤੇ ਫਿਰ ਦਾਤ ਕੀ ਮੰਗੀ प्रब दातो दातार पर्यो जाच की शरणा मिले दान की जी संत रेल सिखा नु सिखी दान मिले ते जिन्ना नु सिखी दान मिले मैनू उन्हां दे चरणा दी धूड़ दे दी। ध्यान दिया जे प्रभ दातो दातार पर्यो जाचिक की शरणा मिले दान संत रेन जे लग पगजल तरना बिंत करूं अरदास सुनो दान मंगना पिया बिंत करूं अरदास सुनो जे ठाकुर पावे देव दर्श मन चाओ भगते मन ठहरावे बल्यो चिराग अंधियार में सब कल उदरी एक नाम धर्म दाना सिर दान नाम दान कृपा करी मैं मंगन आया जिथे दुनिया के पदार्थ दिते नहीं उथे नाम गई। हजूर कृपालू जी कहन लगे प्यारे सब कल उदरी एक नाम धर्म दाता जी मंगिए कि कहन लगे गुरु नानक दे चरणा दा पला पकड़ ते रब दे दर दा भंडारी आ ओ दाता मनते पे ने सब कल उदरी एक नाम धर्म कहन लगे प्यारे इस गल नू कदी भुली नहीं ना नाम धर्म गुरु कोलों मिलदा महाराज फिर किवें मंगिए। उन्हें एक प्रमाण होर दिता कहन लगे बेनती करिया कर मांगू राम ते इक दान सगल मनोरथ पूर्ण होवे सिमरो तुमरा नाम चरण तुम्हारे हिरदय बस है संतन का संग पाऊ सोग अग्न मैं माना व्यापै आस पैर गुण गाऊ स्वस्थ व्यवस्था हर की सेवा मध्य अंत प्रभ जापन जिन्हू नामदान मिल जाए नानक रंग लगा परमेश्वर बौड जन्म ना छापन। तीसरा प्रमाण जदो नाम दान मंगांगे ए दान फिर थले रह जाते खिमा करो बच्चा ते दुनियादारे दे विच अंतर कोई नहीं। बच्चा जदों रोंदा है ना मां बाप खिडौने लै दिंदे ने ओह परच जांदा चुप कर जांदा है ओहनू भुल जांदी है गल। कई बारी मां बाप बाहर जाना होवे खिडौना दिंदे ने ओहनू मां बाप ही भुल जांदा है हकीकत इह वे उस दिन नींह रखी जांदी है बच्चे नू भुलाउण दी भावें असीं बच्चे नू टरकाना चाहुंदे आ ना हर घर विच हुंदा है ओह बच्चे नू खिडौना दित्ता ओह मां बाप नू भुल जांदा है इहो जिहा भुलक्कड़ हो जांदा है। पहला छोटिया कारां मां बाप नू भुलदा है ते जिदन वड्डियां मिलजन उदन रब देण वाले दाते नू भुल जांदा खिडौना भुला ही देंदा है ना उहदा सुभाअ खिडौने दा सुभाअ ही इह वे कि इस बच्चे दा दिल जिहड़ा दूजे पासे खिचल जाइए। मेरे गुरु साहब कहिंदे ने कि देख रब मेहर करे इन्हां खिडौणियां विच खेडदियां वी मां दी ममता ते बापू दे प्यार नू भुली ना। हजूर कहिंदे ने उह बच्चा जिहदे ते साहब त्रुठे ओनू फिर कहिंदे ने पिता कृपाल आ गया एकीनी बारक मुख मांगे सो देना जो मेरा बच्चा मंगे नू दियो पिता कृपाल आ गया ए दीनी बारक मुख मांगे सो देना ते बच्चा पहले कह दिंदा बापू जिसका पिता तू है मेरे स्वामी तिस बारक भूख कैसी नवनिध नाम निधान ग्रह दे तेरे मन बांछ है चो लैसी पिता कृपाल आ गया दीनी बारक मुख मांगे सो देना। जदों बंदा फिर पहुंचदा है दुनिया दे दान ते श्रेष्ठ फिर कहिंदा नानक बारक दर्श प्रभ चाहे मोहि हिरदय बसै नित चरना। जिदन श्रोमणी दान ते पहुंचदा है उदन कहिंदा ओहा प्रेम प्री कनक मन गद मोतियां लालन नह नहा नहीं हुक्म ना उते कुछ नहीं मंगदा कनक मानक मोतियां लालन नह ना नहीं राज ना भाग ना हुक्म ना साधन किच किच ना चाही की दान मंगदा चरणन शरणन संतन बंधन सुखो सुख पाही जे त्रुटा है ते मैनू किरपा करके अपने संतां दी भगतां दी ते नाम दा दान दे दे। गुरमुखो सिखी दा दान मंगना दावा नहीं सिखी दा दान मंगना तिखारी बन के पुकार में असी इहदे लायक नहीं तू किरपा कर सानू सिखी दी दात दे ते जदों सिखी कमाईए उदों रब मेहर करे सानू अंदरों मंगण दी जाच भी आ जाए। सिर्फ एक दो बेनतियां करके संपूर्णता करनी भावे वह प्रमाण तुसी सुने ने अज ढुकदे ने जदों दान मंगण जाइए ते दबके नहीं मारी दे खिमा करियो साडी लिस्ट जिहड़ी हुंदी है वह कई बार मैं बेअंत लोग ऐसे देखे ने यह भावे हो सकता किसी नूं गल पाए ना पाए पर हकीकत है साडी लिस्ट विच भी दबके हुंदे ने। असी तां मेरा ख्याल है भी इन्ना किसी सरकारे दरबारे शरीके नाल नहीं लड़दे जिन्ना गुरु नाल लड़ने आके कि जे तू ये ना दात दिती असा कोई नहीं गुरुद्वारे आना। वेखो कमाल की गल जे तू ना होवेगा तो गुरुद्वारा बनते नहीं हो जाना एक गल चेते रखिए ये कोई भी ना हो गुरु फिर भी पूरा है पर एक गल चेते रखी जिदन इन्हें तेरा लड़ छ तेरा हथ छ दिता ना तेरा दुनिया विच बचाव वाला होर कोई है ही नहीं। ਭਾਈ ਦਇਆ ਸਿੰਘ ਉਹਨਾਂ ਨੇ ਇਹ ਗੱਲ ਕਹੀ ਸੀ। ਹੱਥ ਵਿੱਚੋਂ ਪੱਥਰ ਡਿੱਗਦਿਆਂ ਕਲਗੀ ਵਾਲੇ ਨੇ ਕਿਹਾ ਪੱਥਰ ਕਿਉਂ ਡਿੱਗਾ, ਕਿਸੇ ਨੇ ਕਿਹਾ ਪੱਥਰ ਭਾਰਾ, ਕਿਸੇ ਨੇ ਕਿਹਾ ਪਾਣੀ ਭਾਰਿਆ ਡੁੱਬਾਉਂਦਾ। ਉਹ ਕਹਿੰਦਾ ਬਾਬਾ ਮੈਨੂੰ ਇੱਕੋ ਪਤਾ ਹੈ, ਜਿਹੜਾ ਤੇਰੇ ਹੱਥ ਚੋਂ ਨਿਕਲ ਗਿਆ ਉਹ ਡੁੱਬਾ ਹੀ ਡੁੱਬਾ, ਉਹਦਾ ਬਚਾ ਹੀ ਕੋਈ। ਅਸੀਂ ਜਦੋਂ ਮੰਗਣ ਜਾਈਏ ਮੰਗਣ ਵਾਲੇ ਭਿਖਾਰੀ ਤਾਂ ਬਣੀਏ, ਭਿਖਾਰੀ ਨਹੀਂ ਬਣਦੇ। ਸ਼ਬਦ ਸਾਡੇ ਉੱਤੋਂ ਭਿਖਾਰੀਆਂ ਵਾਲੇ ਹੁੰਦੇ ਨੇ, ਪਰ ਅੰਦਰੋਂ ਖੌਮੇ ਵਾਲਾ ਬੋਲ ਵਾਲਾ ਪੂਰਾ ਹੁੰਦਾ। ਭਾਈ ਗੁਰਦਾਸ ਨੇ ਸ਼ਬਦ ਚੁਣੇ ਨੇ। ਉਹ ਕਹਿੰਦੇ ਨੇ ਜਦੋਂ ਭਿਖਾਰੀ ਮੰਗਣ ਜਾਂਦੇ ਨੇ ਉਹ ਮੰਗਣ ਵਾਲੇ ਘਰ ਵੱਲ ਮੂੰਹ ਰੱਖਦੇ ਨੇ, ਪਿੱਛੇ ਭੌਂਕਦਿਆਂ ਕੁੱਤਿਆਂ ਵੱਲ ਨਹੀਂ ਦੇਖਦੇ। ਇੱਕ ਉਦਾਹਰਨ, ਇੱਕ ਜਦੋਂ ਪਿੰਡ ਵਿੱਚ ਮੰਗਣ ਤੁਰਦਾ, ਸਾਰੀ ਦੁਨੀਆ ਤੁਰਦੀ ਫਿਰਦੀ ਹੈ, ਕੁੱਤੇ ਕਦੀ ਨਹੀਂ ਭੌਂਕਦੇ ਪਿੰਡ ਦੇ, ਜਦੋਂ ਭਿਖਾਰੀ ਪਿੰਡ ਵਿੱਚ ਵੜਦਾ ਸਾਰੇ ਇਕੱਠੇ ਹੋ ਕੇ ਏਕਾ ਕਰਕੇ ਆ ਜਾਂਦੇ ਨੇ। ਕਦੀ ਤੱਕ ਉਹਦੇ ਕੱਪੜਿਆਂ ਦੀ ਪਤਾ ਨਹੀਂ ਕਿਹੋ ਜਿਹੀ ਪਹਿਚਾਣ, ਆਏ ਤੇ ਸਾਰੇ ਭੌਂਕੇ। ਉਹ ਕਹਿੰਦਾ ਤੁਸੀਂ ਭੌਂਕੀ ਜਾਓ, ਮੇਰਾ ਵੀ ਰੋਜ਼ ਦਾ ਤਜਰਬਾ ਹੈ ਕਿ ਮੈਂ ਧਿਆਨ ਤੁਹਾਡੇ ਵੱਲ ਕੋਈ ਨਹੀਂ ਦੇਣਾ, ਤੁਹਾਡੇ ਵੱਲ ਸੋਟੀ ਘੁਮਾਉਣੀ, ਪਰ ਮੈਂ ਧਿਆਨ ਉੱਧਰ ਹੀ ਰੱਖਣਾ ਜਿੱਥੋਂ ਮੈਨੂੰ ਖੈਰ ਪੈਣੀ। ਕਦੀ ਮੰਗਤੇ ਮੰਗਦੇ ਨੂੰ ਤੱਕੋ। ਕਹਿੰਦੇ ਨੇ ਜੇ ਦਾਨ ਮੰਗਣ ਤੁਰਿਆ ਤੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ ਮੰਗਣੀ ਹੈ ਕੋਈ ਜਿਹਾ ਮਨ ਬਣਾ। ਭਿਖਾਰੀ ਮੰਗਣ ਜਾਂਦਾ, ਚੇਤੇ ਰੱਖੋ ਕੁਕਰਮੀ ਤੁਰੇ ਫਿਰਨਗੇ, ਵਿਕਾਰੀ ਤੁਰੇ ਫਿਰਨਗੇ, ਮਨੁੱਖਤਾ ਤੇ ਜ਼ੁਲਮ ਕਰਨ ਵਾਲੇ ਦਾਨ ਬਣਾਉਂਦੇ ਫਿਰਨਗੇ, ਉਹਨਾਂ ਨੂੰ ਕੋਈ ਦੇਖ ਕੇ ਭੌਂਕਦਾ ਨਹੀਂ। ਜਿਹਦੇ ਕਿਤੇ ਬੰਦਗੀ ਵਾਲਾ ਪੈਦਾ ਹੋ ਜਾਏ ਸਾਰੀ ਦੁਨੀਆਂ ਨੂੰ ਮਾਰਨ ਤੁਰ ਪੈਂਦੀ, ਉਹਨੂੰ ਦੇਖ ਕੇ ਸਾਰੇ ਪੈਂਦੇ। ਉਹ ਕਹਿੰਦਾ ਜੋ ਮਰਜ਼ੀ ਕਹੀ ਜੋ, ਮੇਰਾ ਧਿਆਨ ਮੈਂ ਭਿਖਾਰੀ ਹਾਂ ਉਹਦੇ ਦਰ ਦਾ, ਉੱਥੇ ਜਾ ਕੇ ਖਲੋਂਦਾ। ਭਿਖਾਰੀ ਤੋਂ ਕਦੇ ਤੱਕਿਓ, ਬੂਹਾ ਖੜਕਾਉਂਦਾ, ਆਵਾਜ਼ ਦਿੰਦਾ, ਸੱਦ ਦਿੰਦਾ, ਤੇ ਅੰਦਰੋਂ ਆਵਾਜ਼ ਆਉਂਦੀ ਚਲਾ ਜਾ ਸਾਡੇ ਬੂਹੇ ਅੱਗੇ ਨਾ ਖਲੋਈ। ਲੋਕ ਇੰਨੇ ਭੱਦੇ ਸ਼ਬਦ ਵਰਦੇ ਨੇ, ਕਦੀ ਉਹਨੇ ਮੱਥੇ ਤੇ ਤਿਊੜੀ ਨਹੀਂ ਪਾਈ, ਕਦੀ ਉਹਨੇ ਜ਼ਬਾਨ ਤੋਂ ਫਿੱਕਾ ਨਹੀਂ ਬੋਲਿਆ। ਉਹ ਕਹਿੰਦਾ ਜੋ ਮਰਜ਼ੀ ਕਹਿ ਲਓ, ਜਦੋਂ ਝੋਲੀ ਅੱਡ ਕੇ ਆ ਹੀ ਗਿਆ ਮੈਂ ਕੁਝ ਲੈ ਕੇ ਜ਼ਰੂਰ ਜਾਣਾ। ਅਖੀਰ ਤੇ ਇੰਨੀਆਂ ਗੱਲਾਂ ਸੁਣਨ ਤੋਂ ਬਾਅਦ ਉਹਦੀ ਝੋਲੀ ਵਿੱਚ ਦਾਤ ਪੈਂਦੀ ਹੈ ਤੇ ਭਿਖਾਰੀ ਗਦ ਗਦ ਹੋ ਜਾਂਦਾ। ਮੈਂ ਕਹਿੰਦਾ ਸਿੱਖੀ ਦੀ ਦਾਤ ਮੰਗੀ ਸੀ ਭਾਈ ਮੰਝ ਨੇ, ਸਿੱਖੀ ਦਾਨ ਮੰਗਿਆ ਸੀ ਨਾ, ਸਭ ਕੁਝ ਚਲਾ ਗਿਆ। ਜਿੱਦਣ ਮੇਰੇ ਦਾਤੇ ਨੇ ਖੂਹ ਚੋਂ ਬਾਹਰ ਕੱਢਿਆ ਸੀਨੇ ਨਾਲ ਲਾਣ ਲੱਗੇ, ਕਹਿਣ ਲੱਗੇ ਮੰਝ ਕੁਝ ਮੰਗ ਲੈ, ਦੇਖ ਤੂੰ ਕੀ ਖੱਟਿਆ ਮੇਰੇ ਘਰ ਆ ਕੇ, ਪੁੱਤਰ ਧੀ ਤੇਰੇ ਬਿਖਰ ਗਏ, ਰੁਪਈਆ ਤੇਰਾ ਚਲਾ ਗਿਆ, ਤੂੰ ਭਿਖਾਰੀ ਬਣ ਗਿਓ, ਦੇਖ ਕੀ ਖੱਟਿਆ। ਕਹਿਣ ਲੱਗੇ ਕੁਛ ਮੰਗ ਲੈ ਅੱਜ। ਕਹਿਣ ਲੱਗਾ ਜੇ ਤਰੁੱਥੇ ਹੋ ਇਹੋ ਜਿਹਾ ਸਿਦਕ ਦੇ ਦਿਓ ਜਿਹੜਾ ਪਿੱਛੇ ਮੈਨੂੰ ਦਿੱਤਾ ਹੋਇਆ। ਇਹ ਮੰਗਣ ਦੀ ਗੱਲ ਹੈ। ਹੁਣ ਭਿਖਾਰੀ ਖਲੋਤਾ, ਜਦੋਂ ਮੰਗਦਾ ਉਹਦੀ ਝੋਲੀ ਵਿੱਚ ਖੈਰ ਪੈਂਦੀ ਏ। ਕਹਿਣ ਲੱਗੇ ਕੁੱਤਾ ਬੂਹੇ ਤੇ ਬੈਠਾ ਹੋਵੇ, ਹੋਵੇ ਵਫਾਦਾਰ, ਇੱਕ ਦਾਤੇ ਦੇ ਦਰ ਤੋਂ ਮੰਗਣ ਵਾਲਾ, ਉਹਨੂੰ ਸੋਟੇ ਮਾਰ ਕੇ ਬਾਹਰ ਕੱਢੋ, ਬੂਹੇ ਅੱਗੇ ਬੈਠਾ ਰਹੇਗਾ, ਗਵਾਂਢੀ ਦੇ ਘਰ ਵਿੱਚ ਰੋਟੀ ਟੁੱਕਣ ਨਹੀਂ ਜਾਂਦਾ, ਮਰ ਜਾਏਗਾ, ਗਵਾਂਢੀ ਦੇ ਘਰ ਨਹੀਂ ਜਾਂਦਾ। ਬੂਹਾ ਖੁੱਲਦਾ, ਮਾਲਕ ਦੇ ਪੈਰ ਚੁੰਮਦਾ। ਉਹ ਕਹਿੰਦਾ ਹੁਣ ਨਾ ਕੁੱਤੇ ਨੂੰ ਮਾਰਿਓ, ਇਹਨੂੰ ਵਿਚਾਰੇ ਨੂੰ ਸਾਡੇ ਘਰ ਤੋਂ ਬਿਨਾਂ ਕਿਸੇ ਦੀ ਓਟ ਨਹੀਂ, ਇਹ ਵੇ ਦਾਨ ਮੰਗਣਾ, ਪੈਰਾਂ ਦੀ ਜੁੱਤੀ ਬਾਹਰ ਲਾ ਕੇ ਆਏ ਆ, ਇਹ ਗੱਲ ਵੱਖਰੀ ਕੋਈ ਹੋਰ ਨਾ ਪਾਲ ਜਾਏ, ਪਰ ਜੁੱਤੀ ਨੇ ਰਹਿਣਾ ਉੱਥੇ ਹੀ। ਘੰਟੇ ਦੋ ਘੰਟੇ ਬਾਅਦ ਜਦੋਂ ਵੀ ਘਰੋਂ ਨਿਕਲਾਂਗੇ ਤੇ ਜੁੱਤੀ ਕਦੀ ਨਹੀਂ ਕਹਿੰਦੀ ਵੀ ਸਾਰਾ ਦਿਨ ਸੜਕ ਤੇ ਮੈਂ ਘੁੰਮਾਂ ਤੇ ਅੰਦਰ ਤੁਸੀਂ ਮੈਨੂੰ ਲੈ ਕੇ ਨਹੀਂ ਜਾਂਦੇ, ਤੁਸੀਂ ਨਾ ਮੈਨੂੰ ਘਰ ਵਿੱਚ ਲਿਜਾਂਦੇ ਹੋ ਨਾ ਧਰਮ ਸਥਾਨਾਂ ਤੇ ਲਿਜਾਂਦੇ ਹੋ, ਜੁੱਤੀ ਕਦੀ ਗਿਲਾ ਨਹੀਂ ਕਰਦੀ। ਉਹ ਕਹਿੰਦੀ ਭਾਵੇਂ ਬਾਹਰ ਪੌੜੀਆਂ ਚ ਲਾ ਦੇਈ, ਪਰ ਇੱਕ ਕੰਮ ਕਰੀ, ਆਉਂਦਿਆਂ ਸਰ ਚਰਨ ਮੇਰੇ ਵਿੱਚ ਪਾਈ। ਕਹਿਣ ਲੱਗੇ ਉਹਨੇ ਦਾਨ ਮੰਗਣੇ, ਦਾਨ ਦਾਵੇ ਨਹੀਂ ਹੁੰਦੇ, ਦਾਨ ਤਾਂ ਕਿਰਪਾ ਹੁੰਦੀ ਹੈ, ਤਰਸ ਹੁੰਦਾ। ਹਜ਼ੂਰ ਨੇ ਸ਼ਬਦ ਵਰਤੇ, ਭਾਈ ਸਾਹਿਬ ਨੇ ਕਹਿਣ ਲੱਗੇ ਆਵਤ ਹੈ ਭੀਕ ਜਾ ਕੇ ਮੰਗਣ ਭਿਖਾਰੀ ਦੀਨ, ਦੇਖ ਤਾਂ ਅਧੀਨ ਹੈ ਨਿਰਾਸੋ ਨਾ ਬਿਡਾਰ ਖੈ, ਬੈਠ ਤੈ ਜਾ ਕੇ ਦੁਆਰ ਆਸਾ ਕੈ ਬਿਡਾਰ ਸਵਾਨ, ਅੰਤ ਕਰੁਣਾ ਕੈ ਤੋਰ ਟੂਕ ਤਾਏ ਡਾਰ ਹੈ, ਪਾਇਨ ਕੀ ਪਨ ਹੀ ਰਹਿਤ ਪਰ ਹਰੀ ਪਰੀ। ਕਹਿਣ ਲੱਗੇ ਤਾਹੂ ਕਾਹੂ ਚੱਲ ਉੱਟ ਸਮਾਰ ਹੈ, ਇਹ ਗੱਲ ਕਦੀ ਨਾ ਭੁੱਲੀ ਗੁਰੂ ਕੇ ਸਿੱਖਾਂ, ਛਾੜ ਹੰਕਾਰ, ਕੱਲ ਨੂੰ ਤੂੰ ਸਿੱਖੀ ਦਾਨ ਮੰਗਣਾ ਅੱਜ ਮਨ ਤਿਆਰ ਕਰ ਲੈ, ਛਾੜ ਹੰਕਾਰ, ਛਾੜ ਹੋਏ ਗੁਰ ਮਾਰਗ ਮੈਂ, ਕਬੂ ਕੇ ਦਇਆ ਕੇ ਦਇਆਲ ਭਗਤਾਰ ਹੈ, ਕਦੀ ਤਾਂ ਦਿਆਲੂ ਤੇਰੇ ਤੇ ਮੇਹਰ ਕਰੇਗਾ, ਸਤਿਗੁਰੂ ਕਿਰਪਾ ਕਰਨ। ਦਾਨ ਦਾਵਾ ਨਹੀਂ, ਦਾਨ ਹੱਕ ਨਹੀਂ, ਦਾਨ ਕਮਾਈ ਨਹੀਂ, ਦਾਨ ਕਰਮ ਨਹੀਂ, ਦਾਨ ਤਾਂ ਕੇਵਲ ਲੈਣ ਵਾਸਤੇ ਇੱਕ ਤਰਲਾ ਹੈ। ਉਹ ਕੱਲ੍ਹ ਤੋਂ ਅਸੀਂ ਸ਼ੁਰੂ ਕਰਾਂਗੇ ਕਿ ਸਿੱਖੀ ਕਿੰਨੇ ਪ੍ਰਕਾਰ ਦੀ ਹੈ। ਇੱਕ ਦੋ ਦਿਨ ਜ਼ਰੂਰ ਸਿੱਖੀ ਦਾਨ ਤੇ ਲੱਗਣਗੇ। ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਸਮਤ ਬਖਸ਼ਣ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ, ਹੋਈਆਂ ਬੇਅੰਤ ਭੁੱਲਾਂ ਕਿਰਪਾਲੂ ਸਾਧ ਸੰਗਤ ਜੀ ਬਖਸ਼ ਦੇਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।